खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशर 6472903773 6472903773।
स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 4162131165।
जे तुसी इमिग्रेशन नाल संबंधित किसी भी तरह दी जानकारी चाहुंदे हो, अपने प्यारा नूं कनाडा विच मंगवाउणा चाहुंदे हो, या फिर इत्थे आए हो ते इत्थे पक्के होण दे मौके लभणा चाहुंदे हो, या फिर अंतरराष्ट्रीय विद्यार्थी हो, पीआर वास्ते सलाह मशवरा चाहिदा है, तां वंडर वर्ल्ड इमिग्रेशन दे मनमिंदर खोसा होरां नाल संपर्क करो। जानकारी लई 647-646-3000 647-646-3000 वंडर वर्ल्ड दे मनमिंदर खोसा जी।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਮੇਜ਼ਬਾਨ ਟ੍ਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂਧਾਮ ਵਾਲੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ, ਲਗਜ਼ਰੀ ਟ੍ਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ, ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 905-330-6011।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ, ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਤੁਹਾਨੂੰ ਗੀਤ ਸੁਣਾਇਆ ਜੀ, ਬਹੁਤ ਹੀ ਪਿਆਰਾ ਮੀਨੂ ਸਿੰਘ ਦਾ ਇਹ ਗੀਤ, ਇਸ ਕਰਕੇ ਸੁਣਾਇਆ ਬਈ ਅੱਜ 26 ਸਤੰਬਰ ਆ, ਕੱਲ ਨੂੰ 27 ਸਤੰਬਰ ਆ ਤੇ 27 ਸਤੰਬਰ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਹੁੰਦਾ। ਤੇ ਮੈਂ ਕਿਹਾ ਫਿਰ ਅੱਜ ਆਪਾਂ 2-4 ਗੱਲਾਂ ਸ਼ਹੀਦ ਭਗਤ ਸਿੰਘ ਤੇ ਉਹਦੀ ਵਿਚਾਰਧਾਰਾ ਬਾਰੇ ਕਰ ਲਈਆਂ ਜਾਣ ਤੁਹਾਡੇ ਨਾਲ। ਵੈਸੇ ਹੋਰ ਵੀ ਕਾਫੀ ਸਾਰੀਆਂ ਗੱਲਾਂ ਕਰਾਂਗੇ ਆਪਾਂ। ਗੱਲ ਇਹ ਹੈ ਕਿ ਭਗਤ ਸਿੰਘ ਜਦੋਂ ਪੈਦਾ ਹੋਇਆ ਸੀ, ਉਹਦਾ ਡੈਡ ਸੀ ਜਿਹੜਾ, ਉਹਦਾ ਪਿਓ, ਉਹ ਜੇਲ੍ਹ ਦੇ ਵਿੱਚ ਸੀ ਕਿਉਂਕਿ ਉਹਦੇ ਚਾਚੇ ਨੇ ਮੂਵਮੈਂਟ ਇੱਕ ਸ਼ੁਰੂ ਕੀਤੀ ਹੋਈ ਸੀ। ਤੇ ਭਗਤ ਸਿੰਘ ਦੀ ਜਿਹੜੀ ਜ਼ਿੰਦਗੀ ਆ, ਉਹ ਬਚਪਨ ਤੋਂ ਹੀ ਉਹਦੇ ਘਰੇ ਇਨਕਲਾਬੀ ਆਉਂਦੇ ਸੀ, ਗੱਲਾਂ ਬਾਤਾਂ ਕਰਦੇ ਸੀ ਆਜ਼ਾਦੀ ਦੀਆਂ, ਗੁਲਾਮੀ ਦੀਆਂ, ਸਮਾਜ ਨੂੰ ਬਦਲਣ ਦੀਆਂ, ਇਹਨਾਂ ਗੱਲਾਂ ਦਾ ਭਗਤ ਸਿੰਘ ਤੇ ਅਸਰ ਪਿਆ। ਬੇਹੱਦ ਤੇਜ਼ ਤਰਾਰ ਬੱਚਾ ਤੇ ਸਿਰਫ 24 ਸਾਲ ਦੀ ਉਮਰ ਦੇ ਵਿੱਚ ਜੀ ਬਸ ਫਿਰ ਉਹ ਸ਼ਹੀਦ ਹੋ ਗਿਆ। ਇਹ 24 ਸਾਲ ਦੀ ਜ਼ਿੰਦਗੀ ਦੇ ਵਿੱਚ ਉਹਨੇ ਕੀ ਕੀਤਾ ਵੀ ਆਪਾਂ 100 ਸਾਲ ਬਾਅਦ ਵੀ ਤਕਰੀਬਨ ਦੁਨੀਆਂ ਦੇ ਵੱਡੇ ਹਿੱਸੇ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਉਹਦੀਆਂ ਗੱਲਾਂ ਚੱਲਦੀਆਂ। ਕੋਈ ਉਹਨੂੰ ਚੰਗਾ ਕਹਿੰਦਾ, ਕੋਈ ਉਹਨੂੰ ਇਨਕਲਾਬੀ ਕਹਿੰਦਾ, ਕੋਈ ਉਹਨੂੰ ਦੇਸ਼ ਭਗਤ ਕਹਿੰਦਾ, ਕੋਈ ਉਹਨੂੰ ਬਹਾਦਰ ਕਹਿੰਦਾ, ਕਈ ਉਹਨੂੰ ਡਰਪੋਕ ਵੀ ਕਹਿੰਦੇ ਨੇ ਕਿਉਂਕਿ ਜਦੋਂ ਗੱਲ ਸੱਚ ਦੀ ਚੱਲਦੀ ਆ ਤੇ ਫਿਰ ਜਿਹੜਾ ਕੁਛ ਉਹਦੇ ਵਿਰੋਧੀ ਕਹਿੰਦੇ ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਕਈ ਉਹਨੂੰ ਟੈਰੋਰਿਸਟ ਕਹਿੰਦੇ ਨੇ। ਆ ਪਿੱਛੇ ਜੇ ਸੋਸ਼ਲ ਮੀਡੀਆ ਤੇ ਜਦੋਂ ਤੋਂ ਗੱਲਾਂ ਚੱਲਦੀਆਂ ਨੇ, ਬਹੁਤ ਸਾਰੇ ਇਹੋ ਜਿਹੇ ਹੈਗੇ ਨੇ ਮੂਰਖ ਜਿਨ੍ਹਾਂ ਦੀਆਂ ਅੱਖਾਂ ਚ ਤੀਰ ਨਹੀਂ ਹੈਗਾ, ਜਿਨ੍ਹਾਂ ਦੀ ਸੋਚ ਦੇ ਵਿੱਚ ਤੀਰ ਆ, ਜਿਨ੍ਹਾਂ ਨੇ ਕਦੇ ਇਤਿਹਾਸ ਫਰੋਲ ਕੇ ਨਹੀਂ ਵੇਖਿਆ, ਪੜ੍ਹ ਕੇ ਨਹੀਂ ਵੇਖਿਆ, ਉਹ ਭਗਤ ਸਿੰਘ ਨੂੰ ਕਹਿੰਦੇ ਨੇ ਡਰਪੋਕ ਬੰਦਾ ਸੀ। ਬਹੁਤ ਸਾਰੇ ਧਾਰਮਿਕ ਕੱਟੜਪੰਥੀ ਨੇ ਜਿਹੜੇ ਭਗਤ ਸਿੰਘ ਨੂੰ ਟੈਰੋਰਿਸਟ ਕਹਿੰਦੇ ਨੇ, ਪਾਰਟੀਆਂ ਚਲਾਉਂਦੇ ਨੇ ਵੱਡੀਆਂ ਵੱਡੀਆਂ। ਹੌਲੀ ਹੌਲੀ ਗੱਲ ਕਰਾਂਗੇ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪੰਜਾਬ ਦੇ ਇਤਿਹਾਸ ਦੇ ਵਿੱਚ ਭਗਤ ਸਿੰਘ ਉਹ ਪਹਿਲਾ ਇਨਸਾਨ ਆ ਜੀ ਜਿਹਨੇ ਵਿਗਿਆਨ ਦੀ ਜਿਹੜੀ ਅਹਿਮੀਅਤ ਆ ਉਹਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਆ। ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ, ਭਾਰਤ ਦੇ ਇਤਿਹਾਸ ਦੇ ਵਿੱਚ, ਮੈਂ ਕੋਈ ਦੁਨੀਆਂ ਦੇ ਇਤਿਹਾਸ ਦੇ ਵਿੱਚ ਉਹ ਪਹਿਲਾ ਇਨਸਾਨ ਆ ਜਿਹਨੇ ਕਿਹਾ ਕਿ ਪੁਰਾਣੇ ਵਿਚਾਰ ਜਿਹੜੇ ਵੇਲਾ ਵਿਹਾ ਚੁੱਕੇ ਨੇ, ਜਿਨ੍ਹਾਂ ਦੀ ਕੋਈ ਰੈਲੇਵੈਂਸ ਨਹੀਂ ਹੈਗੀ, ਉਹਨਾਂ ਨੂੰ ਚੁਣੌਤੀ ਦਿਓ, ਉਹਨਾਂ ਨੂੰ ਪਰਾਂ ਵਗਾ ਮਾਰੋ, ਨਹੀਂ ਤਾਂ ਸਾਨੂੰ ਇਹ ਕਿਹਾ ਜਾਂਦਾ ਉਲਟਾ ਵੀ ਜੇ ਤੁਸੀਂ ਪਾਸਟ ਦੇ ਉੱਤੇ ਪਿਸਤੌਲ ਨਾਲ ਵਾਰ ਕਰੋਗੇ ਤੇ ਫਿਊਚਰ ਤੁਹਾਡੇ ਲਈ ਤੋਪ ਲਈ ਖੜਾ। ਉਹ ਇੱਕ ਅੱਡ ਕੰਟੈਕਸਟ ਦੇ ਵਿੱਚ ਗੱਲ ਕੀਤੀ ਜਾਂਦੀ ਹੈ, ਪਰ ਭਗਤ ਸਿੰਘ ਨੇ ਤਾਂ ਬੜਾ ਸਿੱਧਾ ਤੇ ਸਪਸ਼ਟ ਕਿਹਾ ਵੀ ਮਾਨਸਿਕ ਗੁਲਾਮੀ ਦੀਆਂ ਜਿਹੜੀਆਂ ਜ਼ੰਜੀਰਾਂ ਨੇ ਨਾ, ਜੇ ਜਦੋਂ ਤੁਹਾਨੂੰ ਪਤਾ ਲੱਗ ਜਾਓ, ਬਸ ਉਹਨਾਂ ਪਤਾ ਲੱਗ ਜਾਓ ਉਦੋਂ ਤੋੜ ਦਿਓ। ਵੈਸੇ ਤੁਸੀਂ ਇੰਡੀਪੈਂਡੈਂਟ ਆਪਣਾ ਡਾਟਾ ਇਕੱਠਾ ਕਰ ਲਿਓ, ਇੰਨਾ ਹਰਮਨ ਪਿਆਰਾ ਭਗਤ ਸਿੰਘ ਅੱਜ ਵੀ 100 ਸਾਲ ਬਾਅਦ ਵੀ ਹਰਮਨ ਪਿਆਰੇ ਬਹੁਤ ਨੇ ਪੰਜਾਬ ਦੇ ਵਿੱਚ, ਬਹੁਤ ਫਿਲਾਸਫਰ ਯੁੱਗ ਪਲਟਾਊ ਇਨਕਲਾਬੀ ਲੋਕ ਹੋਏ ਨੇ, ਦੁਨੀਆਂ ਦੇ ਸਾਰੇ ਹਿੱਸਿਆਂ 'ਚ ਹੁੰਦੇ ਨੇ, ਪਰ ਭਗਤ ਸਿੰਘ ਇੱਕ ਅਲੱਗ ਤਰ੍ਹਾਂ ਦਾ ਫਿਲਾਸਫਰ ਸੀ। ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਸਤਿਕਾਰ ਦਿੱਤਾ ਜਿਹੜੇ ਸਮਾਜ ਨੂੰ ਬਦਲਣ ਦੀ ਗੱਲ ਕਰਦੇ ਨੇ, ਜਿਹੜੇ ਨਵੀਆਂ ਲੀਹਾਂ ਤੇ ਤੁਰਨ ਦੀ ਗੱਲ ਕਰਦੇ ਨੇ। ਗੁਰੂ ਸਾਹਿਬਾਨ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਸਤਿਕਾਰ ਦਿੱਤਾ, ਬੇਹੱਦ ਸਤਿਕਾਰ ਦਿੱਤਾ। ਗੁਰੂ ਸਾਹਿਬਾਨ ਦੀ ਫਿਲਾਸਫੀ ਹੈ ਜਿਹੜੀ, ਉਹ ਪੰਜਾਬ ਦੇ ਲੋਕਾਂ ਦੇ ਮਨਾਂ ਚ ਵਸੀ ਹੋਈ ਹੈ। ਤੇ 300 ਸਾਲ ਬਾਅਦ ਭਗਤ ਸਿੰਘ ਪੈਦਾ ਹੋਇਆ ਤੇ ਗੁਰੂ ਸਾਹਿਬਾਨ ਤੋਂ ਬਾਅਦ ਭਗਤ ਸਿੰਘ ਇੱਕ ਨਾਨ ਰਿਲੀਜੀਅਸ ਬੰਦਾ ਹੋਣ ਦੇ ਬਾਵਜੂਦ 300 ਸਾਲਾਂ ਬਾਅਦ, ਮਤਲਬ ਪੰਜਾਬ ਦੇ ਲੋਕਾਂ ਦੇ ਮਨਾਂ ਤੇ ਛਾਇਆ ਹੈ, ਦੇਖ ਲਓ ਤੁਸੀਂ। ਇਹਦਾ ਮਤਲਬ ਕੋਈ ਗੱਲ ਤਾਂ ਹੈ ਨਾ, ਉੱਤਰੀ ਭਾਰਤ ਦੇ ਵਿੱਚ ਬਹੁਤ ਲਹਿਰਾਂ ਆਈਆਂ, ਦੇਖੋ ਅਲੱਗ ਅਲੱਗ ਤਰ੍ਹਾਂ ਦੀਆਂ ਲਹਿਰਾਂ ਚੱਲੀਆਂ ਉੱਤਰੀ ਭਾਰਤ ਦੇ ਵਿੱਚ। ਆਪਾਂ ਭਾਰਤੀ ਖਿੱਤੇ ਦੀ ਗੱਲ ਕਰ ਲਈਏ, ਜੇ ਬਹੁਤ ਧਾਰਮਿਕ ਲਹਿਰਾਂ ਚੱਲੀਆਂ, ਹਿੰਦੂਇਜ਼ਮ ਦਾ ਪ੍ਰਚਾਰ ਚੱਲਿਆ, ਹਿੰਦੂਇਜ਼ਮ ਦੇ ਅਲੱਗ ਅਲੱਗ ਧਾਰਾਵਾਂ ਜਿਹੜੀਆਂ ਉਹ ਚੱਲੀਆਂ, ਬੁੱਧਿਜ਼ਮ ਦਾ ਪ੍ਰਚਾਰ ਚੱਲਿਆ, ਜੈਨਿਜ਼ਮ ਆਇਆ, ਅੱਜ ਬਹੁਤ ਸਾਰੀਆਂ ਵਿਚਾਰਧਾਰਾਵਾਂ ਦਬਾ ਦਿੱਤੀਆਂ ਗਈਆਂ। ਇੱਕ ਲੋਕਾਇਤਾ ਨਾਂ ਦੀ ਵਿਚਾਰਧਾਰਾ ਉਹ ਆਈ, ਸਿੱਖ ਫਿਲਾਸਫੀ ਆਈ, ਲੈਫਟਿਸਟ ਫਿਲਾਸਫੀ ਵੀ ਪੰਜਾਬ ਦੇ ਵਿੱਚ ਚੱਲੀ। ਪਰ ਭਗਤ ਸਿੰਘ ਦੀ ਜਿਹੜੀ ਸੋਚ ਤੇ ਵਿਚਾਰ ਸੀ ਨਾ, ਉਹ ਬੜੀ ਯੂਨੀਕ ਕਿਸਮ ਦੀ, ਬੜੀ ਵਿਲੱਖਣ ਕਿਸਮ ਦੀ। ਭਗਤ ਸਿੰਘ ਨੇ ਅਧਿਐਨ, ਜਦੋਂ ਹੀ ਉਹਨੂੰ ਅਧਿਐਨ ਕਰਨ ਦਾ ਮੌਕਾ ਮਿਲਿਆ, ਜੇਲ੍ਹ ਦੇ ਵਿੱਚ ਬੈਠਾ ਹੀ ਉਹਨੇ ਇੰਨੀਆਂ ਕੁ ਕਿਤਾਬਾਂ ਪੜ੍ਹ ਲਈਆਂ। ਕਿਤਾਬਾਂ ਨੇ, ਗਿਆਨ ਨੇ ਭਗਤ ਸਿੰਘ ਦੇ ਦਿਮਾਗ ਨੂੰ ਹੋਰ ਤੇਜ਼ ਕੀਤਾ। ਦੇਖੋ ਕਿੱਡੀ ਵੱਡੀ ਟ੍ਰੈਜਡੀ ਹੈ ਬਈ, ਭਗਤ ਸਿੰਘ ਦੇ ਹੱਥੋਂ ਕਿਸੇ ਦਾ ਕਤਲ ਹੁੰਦਾ, ਭਗਤ ਸਿੰਘ ਤੇ ਉਹਦੇ ਸਾਥੀਆਂ ਦੇ ਹੱਥੋਂ, ਤੇ ਭਗਤ ਸਿੰਘ ਬੜਾ ਓਪਨਲੀ ਮੰਨਦਾ। ਭਗਤ ਸਿੰਘ ਨੂੰ ਕਿਹਾ ਇਹ ਜਾਂਦਾ, ਲੋਕ ਕਾਰਾਂ ਦੇ ਮਗਰ ਫੋਟੋਆਂ ਲਾਉਂਦੇ ਆ, ਥਾਂ ਥਾਂ ਤੇ ਪਿਸਤੌਲ ਉਹਦੇ ਸਾਹਮਣੇ ਰੱਖਿਆ ਹੁੰਦਾ ਤੇ ਫੋਟੋ ਦੇ ਵਿੱਚ ਦਿਖਾਇਆ ਜਾਂਦਾ ਉਹਦੇ ਹੱਥ ਦੇ ਵਿੱਚ ਪਿਸਤੌਲ। ਪਰ ਭਗਤ ਸਿੰਘ ਕਹਿੰਦਾ ਹਥਿਆਰ ਆ ਜਿਹੜੇ ਉਹ ਸਮਾਜ ਨੂੰ ਬਦਲਣ ਦੇ ਵਿੱਚ ਫੈਸਲਾਕੁਨ ਰੋਲ ਅਦਾ ਨਹੀਂ ਕਰਦੇਗੇ। ਉਹ ਕਹਿੰਦਾ ਸਾਨੂੰ ਆਪਦੇ ਨੌਜਵਾਨਾਂ ਨੂੰ ਸਿੱਖਿਅਤ ਕਰਨ ਵੱਲ ਜ਼ੋਰ ਲਾਉਣਾ ਚਾਹੀਦਾ। ਉਹ ਬੜਾ ਚਿੰਤਤ ਆ ਨੌਜਵਾਨਾਂ ਬਾਰੇ। ਉਹ ਕਹਿੰਦਾ ਇਹ ਨੌਜਵਾਨ ਹੀ ਹੁੰਦੇ ਆ ਜਿਹੜੇ ਉਹਨਾਂ 'ਚ ਨੌਜਵਾਨਾਂ 'ਚ ਇੰਨਾ ਪੋਟੈਂਸ਼ੀਅਲ ਹੁੰਦਾ ਜਿਹੜੇ ਸਮਾਜ ਨੂੰ ਬਦਲ ਸਕਦੇ ਆ, ਜਿਹੜੇ ਚੰਗੀਆਂ ਗੱਲਾਂ ਜਿਹੜੀਆਂ ਵਾਪਰਨ ਦੇ ਲਈ ਮੈਦਾਨ ਤਿਆਰ ਕਰ ਸਕਦੇ ਆ। ਮਗਰੋਂ ਤਾਂ ਤੁਹਾਨੂੰ ਪਤਾ ਬੰਦਾ ਬੁੜਾ ਜਿਹਾ ਹੋ ਜਾਂਦਾ। ਠੀਕ ਹੈ, ਬੁੜਿਆਂ ਦੀ ਬਜ਼ੁਰਗਾਂ ਦੀ ਡਾਇਰੈਕਸ਼ਨ ਹੋਣਾ ਹੋਰ ਗੱਲ ਆ, ਪਰ ਜਿੰਨਾ ਜੋਸ਼ ਤੇ ਨਾਲ ਹੋਸ਼, ਭਗਤ ਸਿੰਘ ਹੋਸ਼ ਦੀ ਗੱਲ ਵਾਰ ਵਾਰ ਕਰਦਾ, ਉਹ ਨੌਜਵਾਨਾਂ ਦੇ ਵਿੱਚ ਹੁੰਦਾ, ਉਹਨਾਂ ਬਾਅਦ ਦੇ ਵਿੱਚ ਨਹੀਂ ਰਹਿੰਦਾ। ਬਾਅਦ ਦੇ ਵਿੱਚ ਤਾਂ ਬੰਦਾ ਸਮਝੌਤਾ ਜਿਹਾ ਕਰਕੇ ਜ਼ਿੰਦਗੀ ਜਿਉਣ ਜੋਗਾ ਰਹਿੰਦਾ। ਭਗਤ ਸਿੰਘ ਦੇ ਨਾਂ ਨੂੰ ਵਰਤਿਆ ਵੀ ਬਹੁਤ ਗਿਆ, ਬਹੁਤ ਵਰਤਿਆ ਗਿਆ। ਭਾਵੇਂ ਦੇਖੋ ਦੋਸਤੋ, ਭਗਤ ਸਿੰਘ ਨੂੰ ਸ਼ਹੀਦ ਕੀਤਾ ਗਿਆ, ਸ਼ਹੀਦੀ ਦਿਨ ਇੱਕ ਅਲੱਗ ਉਹਦੀ ਰੈਲੇਵੈਂਸ ਹੁੰਦੀ ਹੈ, ਪਰ ਜਨਮ ਦਿਨ ਆ ਜਿਹੜਾ, ਲੋਕ ਜਨਮ ਦਿਨ ਵੀ ਉਹਨਾਂ ਦੇ ਮਨਾਉਂਦੇ ਜਿਨ੍ਹਾਂ ਨੇ ਕੋਈ ਵੱਡੇ ਕੰਮ ਕੀਤੇ ਹੋਣ। ਨਹੀਂ ਕੌਣ ਯਾਦ ਰੱਖਦਾ ਜੀ, ਕੌਣ ਯਾਦ ਰਹਿੰਦਾ ਸਾਨੂੰ ਆਪਦੇ ਦਾਦੇ ਤੱਕ ਨਾ ਯਾਦ ਆ, ਕੀ ਪਤਾ ਕੌਣ ਪੜਦਾਦਾ ਸੀ ਸਾਡਾ, ਪੜਦਾਦੇ ਦਾ ਪਿਓ ਕੌਣ ਸੀ, ਹੈਨਾ। ਪਰ ਸਾਨੂੰ ਸਮਾਜ ਦੇ ਵਿੱਚ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ, ਸਾਨੂੰ ਉਹਨਾਂ ਦੇ ਨਾਂ ਤੱਕ ਯਾਦ ਨੇ, ਹੈਨਾ। ਕਿਉਂ ਯਾਦ ਆ? ਕਿਉਂਕਿ ਸਾਡੇ ਮਨਾਂ 'ਚ ਵਸੇ ਹੋਏ ਨੇ। ਕਦੇ ਸਾਹਿਬਜ਼ਾਦਿਆਂ ਦੀ ਉਦਾਹਰਣ, ਕਦੇ ਗੁਰੂ ਗੋਬਿੰਦ ਸਿੰਘ ਦੀ ਉਦਾਹਰਣ, ਕਦੇ ਮਹਾਤਮਾ ਬੁੱਧ ਦੀ ਉਦਾਹਰਣ ਆਪਾਂ ਦਿੰਦੇ ਹਾਂ, ਅਰਨੈਸਟੋ ਜੀ ਗਵੇਰਾ ਦੀ ਉਦਾਹਰਣ ਦਿੰਦੇ ਹਾਂ ਆਪਾਂ, ਹੈਨਾ। ਕਿੰਨੀਆਂ ਉਦਾਹਰਣਾਂ ਚੱਲਦੀਆਂ ਅਲੱਗ ਅਲੱਗ ਸਮਾਜਾਂ ਦੇ ਵਿੱਚ, ਅਲੱਗ ਅਲੱਗ ਲੋਕਾਂ ਦੇ ਅਲੱਗ ਅਲੱਗ ਹੀਰੋ ਨੇ। ਜੀਸਸ ਕ੍ਰਾਈਸਟ ਦੀ ਐਗਜ਼ਾਮਪਲ ਦਿੰਦੇ ਹਾਂ, ਧਾਰਮਿਕ ਲੋਕਾਂ ਦਾ ਹੀਰੋ ਆ। ਹਜ਼ਰਤ ਮੁਹੰਮਦ ਦੀ ਐਗਜ਼ਾਮਪਲ ਦਿੰਦੇ ਹਾਂ, ਜਿਹੜੇ ਇਸਲਾਮ ਨੂੰ ਮੰਨਦੇ ਨੇ ਉਹਨਾਂ ਦਾ ਹੀਰੋ ਆ, ਹੈਨਾ। ਚੰਦਰ ਸ਼ੇਖਰ ਆਜ਼ਾਦ ਦੀ ਐਗਜ਼ਾਮਪਲ ਦਿੰਦੇ ਹਾਂ ਆਪਾਂ, ਦੀਵਾਨ ਟੋਡਰਮੱਲ ਦੀ ਐਗਜ਼ਾਮਪਲ ਦਿੰਦੇ ਹਾਂ। ਆਪਣਾ ਕੀ ਰਿਸ਼ਤਾ? ਕਿਉਂਕਿ ਸਾਡੇ ਉਹ ਮਨਾਂ ਦੇ ਵਿੱਚ ਵਸੇ ਨੇ, ਸਬਕੌਂਸ਼ੀਅਸ ਦਾ ਹਿੱਸਾ ਬਣੇ ਨੇ। ਜਿਨ੍ਹਾਂ ਨੇ ਮਹਾਨ ਕੰਮ ਕੀਤੇ ਨੇ ਲੋਕਾਂ ਨੇ, ਉਹ ਆਪੇ ਹੀ ਸਾਡੇ ਮਨਾਂ ਦੇ ਵਿੱਚ ਵਸ ਜਾਂਦੇ ਨੇ, ਹੈਨਾ। ਹੁਣ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਹੈ। ਜਿਨ੍ਹਾਂ ਨੇ ਬੜੇ ਆਰਾਮ ਦੇ ਨਾਲ ਜ਼ਿੰਦਗੀ ਜਿਉਈ, ਆਪਣੀ ਖਾਤਰ ਜ਼ਿੰਦਗੀ ਜਿਉਈ, ਉਹ ਪਰਿਵਾਰ ਦਾ ਤਾਂ ਹੀਰੋ ਹੋ ਸਕਦਾ, ਪਰ ਉਹ ਸਮਾਜ ਦਾ ਹੀਰੋ ਨਹੀਂ ਬਣ ਸਕਦਾ ਗਾ। ਜਿਨ੍ਹਾਂ ਨੇ ਨਿੱਜ ਤੋਂ ਉੱਪਰ ਉੱਠ ਕੇ ਲੋਕਾਂ ਲਈ ਕੁਛ ਕੀਤਾ, ਉਹਨਾਂ ਨੂੰ ਲੋਕ ਯਾਦ ਰੱਖਦੇ ਨੇ। ਤੇ ਜਿਨ੍ਹਾਂ ਨੇ ਲੋਕਾਂ ਦੀ ਬਰਬਾਦੀ ਕੀਤੀ, ਜਿਨ੍ਹਾਂ ਨੇ ਲੋਕਾਂ ਨੂੰ ਤੰਗ ਕੀਤਾ, ਜਿਨ੍ਹਾਂ ਨੇ ਐਕਸਪਲੋਟੇਸ਼ਨ ਕੀਤੀ, ਯਾਦ ਲੋਕ ਉਹਨਾਂ ਨੂੰ ਵੀ ਰੱਖਦੇ ਨੇ, ਪਰ ਉਹਨਾਂ ਨੂੰ ਹੋਰ ਤਰੀਕਿਆਂ ਨਾਲ ਯਾਦ ਰੱਖਦੇ ਨੇ। ਆਪਾਂ ਕਈ ਵਾਰੀ ਹੱਸਦੇ ਤੇ ਗੱਲ ਕਰਦੇ ਹੁੰਦੇ ਹਾਂ ਬਈ, ਇੱਕ ਕਮਰਾ, ਕਮਰੇ ਦੇ ਵਿੱਚ ਤੁਹਾਨੂੰ ਪਤਾ ਫੋਟੋਆਂ ਵੀ ਲੱਗੀਆਂ ਹੁੰਦੀਆਂ, ਬੰਦਾ ਵੀ, ਇਨਸਾਨ ਵੀ ਬੈਠਾ ਹੁੰਦਾ, ਇਨਸਾਨ ਦੇ ਦਿਮਾਗ ਦੇ ਵਿੱਚ ਗੱਲਾਂ ਚੱਲਦੀਆਂ, ਪੁਸਤਕਾਂ ਪਈਆਂ, ਪੁਸਤਕਾਂ ਦੇ ਉੱਤੇ ਜਿਹੜੇ ਫਿਲਾਸਫਰਜ਼ ਨੇ ਉਹਨਾਂ ਦੇ ਨਾਂ ਲਿਖੇ, ਜਿਨ੍ਹਾਂ ਨੇ ਚੰਗੇ ਕੰਮ ਕੀਤੇ ਆ ਉਹਨਾਂ ਦੀਆਂ ਲਿਖਤਾਂ ਲਿਖੀਆਂ। ਪਰ ਉਸੇ ਕਮਰੇ ਦੇ ਵਿੱਚ ਕੋਨੇ ਦੇ ਵਿੱਚ ਇੱਕ ਡਸਟਬਿਨ ਪਿਆ ਹੁੰਦਾ, ਕੂੜਾਦਾਨ, ਗਾਰਬੇਜ ਵਾਲਾ ਬਿਨ। ਇਤਿਹਾਸ ਦਾ ਜਿਹੜਾ ਕੂੜਾਦਾਨ ਆ, ਡਸਟਬਿਨ, ਬਹੁਤ ਵੱਡੇ ਵੱਡੇ ਲੋਕ ਨੇ ਉਹਨਾਂ ਦੇ ਨਾਂ ਉਹ ਡਸਟਬਿਨ ਚ ਵੀ ਪਏ ਨੇ। ਹਿਟਲਰ ਦਾ ਨਾਂ ਪਿਆ, ਔਰੰਗਜ਼ੇਬ ਦਾ ਨਾਂ ਪਿਆ, ਕਿੰਨੇ ਹੀ ਲੋਕ ਨੇ ਹਨਾ ਜਿਨ੍ਹਾਂ ਨੇ ਮਾਨਵਤਾ ਦੇ ਕਤਲ ਕੀਤੇ ਨੇ ਹਨਾ। ਤੇ ਕੁਝ ਲੋਕਾਂ ਦਾ ਨਾਂ ਜਿਹੜਾ ਉਹ ਸੂਰਜ ਵਾਂਗ ਚਮਕਦਾ ਰਹਿੰਦਾ, ਜਿੰਨੀ ਦੇਰ ਤਾਈਂ ਮਨੁੱਖਤਾ ਰਹੂਗੀ ਲੋਕ ਉਹਨਾਂ ਨੂੰ ਯਾਦ ਕਰਦੇ ਰਹਿਣਗੇ। ਕੁਝ ਲੋਕਾਂ ਦਾ ਨਾਂ ਜਿਹੜਾ ਉਹ ਕੁਝ ਲੋਕ ਆ ਜਿਹੜੇ ਉਹਨਾਂ ਦਾ ਨਾਂ ਡਸਟਬਿਨ ਦਾ ਸ਼ਿੰਗਾਰ ਬਣਦਾ ਹਨਾ। ਤੇ ਇਸ ਕਰਕੇ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਭਗਤ ਸਿੰਘ ਵਰਗਿਆਂ ਨੂੰ। ਅੱਜ ਦੇ ਪ੍ਰੋਗਰਾਮ ਚ ਆਪਾਂ ਭਗਤ ਸਿੰਘ ਦੀਆਂ ਗੱਲਾਂ ਕਰਾਂਗੇ। ਪਹਿਲਾਂ ਹੀ ਤੁਹਾਨੂੰ ਮੈਂ ਉਹ ਗੀਤ ਸੁਣਾਇਆ ਵੀ ਲੋਕ ਭਗਤ ਸਿੰਘ ਨੂੰ ਯਾਦ ਤਾਂ ਕਰਦੇ ਨੇ ਹਨਾ, ਅਲੱਗ ਅਲੱਗ ਤਰੀਕਿਆਂ ਨਾਲ ਯਾਦ ਕਰਦੇ ਨੇ। ਆਹ ਹੁਣ ਪਿੱਛੇ ਜਿਹੜੀ 4 ਸਾਲਾਂ ਤੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਆ, ਇੱਥੇ ਵੀ ਬੜਾ ਭਗਤ ਸਿੰਘ ਦਾ ਨਾਂ ਚੱਲਿਆ। ਖੱਟੀ ਪੱਗ ਤੇ ਇਨਕਲਾਬ ਜ਼ਿੰਦਾਬਾਦ, ਇਹ ਜੇ ਨਾਰੇ ਨੂਰੇ ਵੱਜੇ ਤੇ ਵੱਜ ਕੇ, ਤੇ ਤੁਹਾਨੂੰ ਪਤਾ ਵੀ ਉਹ ਜਿਹੜਾ ਡਰਾਮੇਬਾਜ ਆ ਇੱਕ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਿਆ ਹੋਇਆ ਹਨਾ, ਸਭ ਤੋਂ ਵੱਧ ਉਹਨੇ ਭਗਤ ਸਿੰਘ ਦਾ ਨਾਂ ਯੂਜ਼ ਕੀਤਾ। ਹੈ ਦੂਜੇ ਵੀ, ਆ ਸਿਮਰਜੀਤ ਸਿੰਘ ਮਾਨ ਆ, ਇਹਨੂੰ ਚੌਥੇ ਕੁ ਦਿਨ ਨਾ ਇਹਨੂੰ ਕੋਈ ਚਾਅ ਚੜ ਜਾਂਦਾ ਹੈ ਕਿ ਤੂੰ ਭਗਤ ਸਿੰਘ ਟੈਰੋਰਿਸਟ ਆ। ਖਾਸ ਕਰਕੇ ਜਿਹੜੇ ਰਿਲੀਜੀਅਸ ਫਨੈਟਿਕਸ ਨੇ ਨਾ, ਧਾਰਮਿਕ ਕੱਟੜਪੰਥੀ, ਉਹਨਾਂ ਨੂੰ ਭਗਤ ਸਿੰਘ ਬੜਾ ਭੈੜਾ ਲੱਗਦਾ। ਸਵੇਰ ਤੋਂ ਸ਼ਾਮ ਤੱਕ ਉਹਦੇ ਖਿਲਾਫ਼ ਪ੍ਰਚਾਰ ਕਰਦੇ ਨੇ, ਇੱਥੋਂ ਤੱਕ ਪ੍ਰਚਾਰ ਕਰਦੇ ਨੇ, ਕਹਿੰਦੇ ਭਗਤ ਸਿੰਘ ਨੂੰ ਫਾਂਸੀ ਲਾਉਣ ਲੱਗੇ ਉਹ ਬੇਹੋਸ਼ ਹੋ ਗਿਆ, ਜਾਣੀ ਜਿਹਦੇ ਵਿੱਚ ਕੋਈ ਤੁੱਕ ਹੀ ਨਹੀਂ ਸੀ ਹਨਾ, ਜਿਹਦੀ ਕੋਈ ਤੁੱਕ ਹੀ ਨਹੀਂ ਬਣਦੀ ਗੀ, ਜਿਹਦਾ ਕੋਈ ਹਿਸਟਰੀ ਨਾਲ ਕੋਈ ਵਾਹ ਵਾਸਤਾ ਹੀ ਨਹੀਂ। ਗਪੌੜ ਛੱਡਣੇ ਆ ਜਿੰਨੇ ਮਰਜ਼ੀ ਛੱਡ ਦਿਓ ਹਨਾ। ਬਹੁਤ ਚਿੜਦੇ ਨੇ ਲੋਕ ਕਈ ਭਗਤ ਸਿੰਘ ਦੇ ਉੱਤੇ, ਮਤਲਬ ਆਪਣੀ ਫਰਸਟ੍ਰੇਸ਼ਨ। ਕਈ ਸਮਾਜ ਦੇ ਵਿੱਚ ਨਾ ਮੂਵਮੈਂਟਸ ਚੱਲਦੀਆਂ, ਦੋ ਤਰ੍ਹਾਂ ਦੀਆਂ ਮੂਵਮੈਂਟਸ ਹੁੰਦੀਆਂ ਨੇ। ਇੱਕ ਮੂਵਮੈਂਟ ਆ ਜਿਹੜੀ ਉਹ ਸਮਾਜ ਨੂੰ ਅੱਗੇ ਨੂੰ ਲੈ ਕੇ ਜਾਣਾ ਚਾਹੁੰਦੀ, ਵਿਕਾਸ ਦੇ ਅਗਲੇ ਪੜਾਅ ਦੇ ਉੱਤੇ। ਇੱਕ ਮੂਵਮੈਂਟ ਹੁੰਦੀ ਆ, ਉਹਨਾਂ ਕੋਲ ਹਥਿਆਰ ਥੂਰ ਤਾਂ ਬਹੁਤ ਹੁੰਦੇ ਨੇ, ਕਿਉਂਕਿ ਲੋਕਾਂ ਨੂੰ ਮਗਰ ਲਾ ਲੈਂਦੇ ਆ, ਮਗਰ ਇਸ ਕਰਕੇ ਲਾਉਂਦੇ ਆ ਕਿ ਕਿਉਂਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਮਗਰ ਲਾਉਣਾ ਬਹੁਤ ਸੌਖਾ ਹੁੰਦਾ, ਧਰਮ ਦੇ ਨਾਂ ਤੇ ਲੜਾ ਕੇ ਮਾਰਨਾ ਵੀ ਹੁੰਦਾ। ਉਹਨਾਂ ਨੂੰ ਫਿਰ ਜਿਹੜੇ ਇਹ ਜਿਹੇ ਲੋਕ ਬੜੇ ਭੈੜੇ ਲੱਗਦੇ ਨੇ ਭਗਤ ਸਿੰਘ ਵਰਗੇ, ਤੇ ਫਿਰ ਉਹ ਚਿੱਕੜਛਾਲੀ ਕਰਦੇ ਨੇ। ਮੈਂ ਵੀ ਪੜ੍ਹਦਾ ਰਹਿਣਾ ਫੇਸਬੁੱਕ ਦੇ ਉੱਤੇ ਇੱਧਰ ਉੱਧਰ ਆਰਟੀਕਲਸ ਹਨਾ, ਤੇ ਪਰ ਉਹਦੇ ਨਾਲ ਇਹ ਹੁੰਦਾ ਵੀ ਭਗਤ ਸਿੰਘ ਬਾਰੇ ਜਦੋਂ ਪੜ੍ਹਦੇ ਹਾਂ ਨਾ, ਉਹਦੀਆਂ ਲਿਖਤਾਂ ਪੜ੍ਹਦੇ ਹਾਂ, ਸਾਰਾ ਕੁਛ ਸਾਫ਼ ਤੇ ਸਪਸ਼ਟ ਹੋ ਜਾਂਦਾ। ਉਹਦਾ ਜਦੋਂ ਕ੍ਰੋਸ ਰੈਫਰੈਂਸ ਦੇਖਦੇ ਹਾਂ ਹੋਰ ਥਾਵਾਂ ਤੇ, ਭਗਤ ਸਿੰਘ ਦੇ ਭਾਣਜੇ ਨੇ ਪਿੱਛੇ ਜੇ ਨਹੀਂ ਜੀ, ਕਾਫ਼ੀ ਸਾਲ ਪਹਿਲਾਂ, 40-45 ਸਾਲ ਪਹਿਲਾਂ, 35 ਸਾਲ ਪਹਿਲਾਂ, 80-82-83 ਦੇ ਵਿੱਚ ਨਾ ਭਗਤ ਸਿੰਘ ਨੇ ਲਿਖਤਾਂ ਇਕੱਠੀਆਂ ਕੀਤੀਆਂ ਪ੍ਰੋਫੈਸਰ ਜਗਮੋਹਨ ਸਿੰਘ ਨੇ, ਤੇ ਲਾਹੌਰ ਜੇਲ੍ਹ ਦੇ ਵਿੱਚੋਂ ਜਾਂ ਸਾਊਥ ਦੇ ਵਿੱਚ ਜਿਹੜੇ ਪੇਪਰ ਛਪਦੇ ਹੁੰਦੇ ਸੀਗੇ ਉਹਨਾਂ ਦੇ ਵਿੱਚੋਂ, ਜਦੋਂ ਭਗਤ ਸਿੰਘ ਨੂੰ ਫਾਂਸੀ ਲਾਉਣੀ ਸੀ ਜਦੋਂ ਜੇਲ੍ਹ ਦੇ ਵਿੱਚ ਸੀਗਾ, ਉਸ ਵੇਲੇ ਦੀਆਂ ਅਖ਼ਬਾਰਾਂ ਦੇ ਵਿੱਚ ਛਪੇ ਹੋਏ ਆਰਟੀਕਲ, ਚਿੱਠੀਆਂ ਪਰਿਵਾਰ ਨੂੰ ਲਿਖੀਆਂ ਹੋਈਆਂ, ਉੱਥੋਂ ਸਾਰਾ ਕੁਛ ਸਪਸ਼ਟ ਹੋ ਜਾਂਦਾ ਵੀ ਭਗਤ ਸਿੰਘ ਕੌਣ ਸੀ। ਨੌਜਵਾਨ ਇੱਕ ਜਿਹਨੇ ਕਿਹੋ ਜਿਹਾ ਸਮਾਜ ਸਿਰਜਣ ਦੀ ਕਲਪਨਾ ਕੀਤੀ, ਇਹ ਸੋਚਣਾ ਹੀ ਬਹੁਤ ਵੱਡੀ ਗੱਲ ਹੈ ਜੀ। ਅਸੀਂ ਇੱਥੇ ਸੋਚਦੇ ਰਹਿੰਦੇ ਹਾਂ ਵੀ ਸਾਨੂੰ ਡਾਲਰ ਇਕੱਠੇ ਹੋਣ, ਕੱਲ੍ਹ ਨੂੰ ਕਿਵੇਂ ਜ਼ਿੰਦਗੀ ਨਿਕਲਣੀ ਹੈ, ਪੈਨਸ਼ਨ ਕਿਵੇਂ ਆ, ਬੱਚਿਆਂ ਦੀ ਪੜ੍ਹਾਈ ਲਿਖਾਈ ਕਿਵੇਂ ਕਰਨੀ ਹੈ। ਇੱਕ ਬੰਦੇ ਨੇ ਪੂਰੇ ਦਾ ਪੂਰਾ ਬਲੂ ਪ੍ਰਿੰਟ ਤਿਆਰ ਕੀਤਾ ਵੀ ਆਉਣ ਵਾਲਾ ਸਮਾਜ ਜਿਹੜਾ ਇਨਕਲਾਬ ਦਾ ਖਰੜਾ, ਇਨਕਲਾਬ ਦੇ ਪ੍ਰੋਗਰਾਮ ਦਾ ਬਲੂ ਪ੍ਰਿੰਟ ਤਿਆਰ ਕਰਕੇ ਰੱਖਤਾ ਵੀ ਆਉਣ ਵਾਲਾ ਸਮਾਜ ਅਸੀਂ ਇਹੋ ਜਿਹਾ ਸਮਾਜ ਚਾਹੁੰਦੇ ਹਾਂ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਘਸੁੱਟ ਬਿਲਕੁਲ ਖਤਮ ਹੋ ਜੇ, ਕਿਸੇ ਵੀ ਟਾਈਪ ਦੀ ਜਿਹੜੀ ਐਕਸਪਲੋਟੇਸ਼ਨ ਆ ਉਹਦੇ ਲਈ ਕੋਈ ਥਾਂ ਨਾ ਹੋਵੇ, ਕਿਸੇ ਦੇ ਨਾਲ ਧਰਮ ਜਾਤ ਰੰਗ ਦਾ ਕੋਈ ਵਿਤਕਰਾ ਨਾ ਹੋਵੇ, ਹਰ ਲਈ ਹਰ ਇੱਕ ਲਈ ਅੱਗੇ ਵਧਣ ਦੇ ਇੱਕੋ ਜਿਹੇ ਮੌਕੇ। ਇਹ ਕੋਈ ਸੌਖੀ ਜਿਹੀ ਗੱਲ ਆ, ਇਹ ਕੋਈ ਛੋਟੀ ਜਿਹੀ ਗੱਲ ਆ ਦੋਸਤੋ? ਸਾਥੋਂ ਆਪਦੇ ਘਰ ਦਾ ਨਕਸ਼ਾ ਨਹੀਂ ਤਿਆਰ ਕੀਤਾ ਜਾਂਦਾ, ਆਰਕੀਟੈਕਟ ਨੂੰ 5-10 ਪੁੱਛਦੇ ਹਾਂ ਅਸੀਂ, ਹਾਇਰ ਕਰਦੇ ਹਾਂ ਹਨਾ, ਆ ਨਹੀਂ ਆ ਕਰ ਆ ਕਰ, ਪੂਰੇ ਦੇ ਪੂਰੇ ਸਮਾਜ ਦਾ ਇੱਕ ਖਰੜਾ ਤਿਆਰ ਕਰਕੇ ਰੱਖ ਦੇਣਾ। ਭਗਤ ਸਿੰਘ ਦੇ ਇਨਕਲਾਬ ਦਾ ਪ੍ਰੋਗਰਾਮ ਦਾ ਕਿਤੇ ਖਰੜਾ ਪੜ੍ਹ ਕੇ ਦੇਖਿਓ, ਤੁਹਾਨੂੰ ਅੰਦਾਜ਼ਾ ਹੋਜੂਗਾ। ਵੈਸੇ ਤਾਂ ਭਗਤ ਸਿੰਘ ਦੀਆਂ ਸਾਰੀਆਂ ਲਿਖਤਾਂ ਹੀ ਪੜ੍ਹਿਓ, ਤੁਸੀਂ ਹੈਰਾਨ ਹੋਵੋਗੇ ਵੀ ਅੱਜ ਤੋਂ 100 ਸਾਲ ਪਹਿਲਾਂ ਭਗਤ ਸਿੰਘ ਨਾਂ ਦਾ ਜਿਹੜਾ ਇਨਸਾਨ ਬੱਚਾ ਇਹ ਪੈਦਾ ਹੋਇਆ, ਸੱਚੀ ਇੰਨਾ ਤੇਜ਼ ਤਰਾਰ ਦਿਮਾਗ ਦਾ ਬੱਚਾ ਸੀ ਇਹ ਹੈਨਾ, ਤੇ ਹੱਸਦੇ ਹੱਸਦੇ। ਅੱਛਾ, ਉਹ ਇਹ ਕਹਿੰਦਾ ਦੇਖੋ ਸ਼ਹਾਦਤ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਸੱਚਾਈ ਹੈ ਜਿਹੜੀ ਉਹ ਉਸ ਤੋਂ ਵੀ ਵੱਡੀ ਹੈ। ਭਗਤ ਸਿੰਘ ਕਹਿੰਦਾ ਵੀ ਮਨੁੱਖੀ ਜੀਵਨ ਇੰਨਾ ਸੋਹਣਾ ਹੈ, ਹਰੇਕ ਇਨਸਾਨ ਦਾ ਜਿਉਣ ਨੂੰ ਜੀ ਕਰਦਾ, ਮੇਰਾ ਵੀ ਕਹਿੰਦਾ ਜਿਉਣ ਨੂੰ ਜੀ ਕਰਦਾ, ਪਰ ਕਹਿੰਦਾ ਸਾਡੇ ਲੋਕ ਗੁਲਾਮ ਨੇ, ਸਭ ਤੋਂ ਪਹਿਲਾਂ ਕੰਮ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਫਿਊਚਰ ਬਣਾਉਣ ਦਾ ਇਹ ਕੰਮ ਆ ਬਈ ਮੈਂ ਇਸ ਕਰਕੇ ਫਾਂਸੀ ਦਾ ਰਸਾ ਚੁੰਮ ਰਿਹਾ ਤਾਂ ਕਿ ਇੱਥੋਂ ਜਿਹੜੇ ਲੋਕ ਬਾਹਰੋਂ ਸਾਡੇ ਤੇ ਕਬਜ਼ਾ ਕਰਨ ਆਏ ਨੇ ਬ੍ਰਿਟਿਸ਼, ਮਾਵਾਂ ਆਪਦੇ ਬੱਚਿਆਂ ਨੂੰ ਉਸ ਪਹਿਲਾਂ ਜੰਗ ਦੇ ਵਿੱਚ ਤੋਰਨ ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਦੇ ਲਈ ਵਧੀਆ ਸੋਹਣਾ ਸਮਾਜ ਬਣ ਸਕੇ। ਦੇਖੋ ਮਤਲਬ ਆਪਣੀ ਜਿਹੜੀ ਜ਼ਿੰਦਗੀ ਜਿਉਣ ਦੀ ਇੱਛਾ ਛੱਡ ਕੇ ਉਹ ਸੋਹਣੇ ਸਮਾਜ ਦੇ ਲਈ ਕੁਰਬਾਨੀ ਕਰਨਾ ਕਿੱਡੀ ਵੱਡੀ ਗੱਲ ਆ ਇਹ, ਹੈ ਨਾ। ਇਸ ਕਰਕੇ ਜੀ ਉਹ ਕੱਲ੍ਹ ਨੂੰ ਛੁੱਟੀ ਸੀ, ਆਈ ਮੀਨ ਸਨਿਚਰ ਐਤਵਾਰ, ਇਸ ਕਰਕੇ ਆਪਾਂ ਕਿਹਾ ਭਗਤ ਸਿੰਘ ਨੂੰ ਅੱਜ ਯਾਦ ਕਰ ਲੈਂਦੇ ਹਾਂ ਜੀ, ਅਤੇ ਆਪਾਂ ਭਗਤ ਸਿੰਘ ਬਾਰੇ ਗੱਲਾਂ ਕਰਾਂਗੇ। ਦੋਸਤੋ ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਅਤੇ ਬ੍ਰੇਕ ਤੋਂ ਬਾਅਦ ਆਪਾਂ ਫੇਰ ਮਿਲਦੇ ਹਾਂ ਜੀ।
HK Tire Center to cars and trucks se brand new ya old tire le sakde ho.
BF Quadridge, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahal nu 647-295-4600-647-295-4600. HK Tire Center.
ਬਾਬਾ ਫੌਜਾ ਸਿੰਘ ਜੀ ਦੇ ਸਨਮਾਨ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਇੰਸਪੀਰੇਸ਼ਨਲ ਸਟੈਪਸ ਟੀਮ ਵੱਲੋਂ ਐਤਵਾਰ 12 ਅਕਤੂਬਰ ਨੂੰ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਦੇ ਸਨਮਾਨ ਵਿੱਚ ਸਾਡਾ ਲਕਸ਼ 100 ਮੈਰਾਥਨ ਦੀ ਦੂਰੀ ਪੂਰੀ ਕਰਨ ਦਾ ਹੈ। ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੇ ਹੋ, ਇੰਡੀਵਿਜੁਅਲ ਤੌਰ ਤੇ, ਟੀਮ ਵਜੋਂ ਜਾਂ ਬੱਚਿਆਂ ਬਜ਼ੁਰਗਾਂ ਲਈ ਮਹੀਨੇ ਭਰ ਦਾ ਮੈਰਾਥਨ ਕਰਕੇ। ਇਹ 12 ਅਕਤੂਬਰ ਨੂੰ ਆਖਰੀ ਕਿਲੋਮੀਟਰ ਪੂਰਾ ਕਰਨ ਨਾਲ ਮੁਕੰਮਲ ਹੋਵੇਗੀ। ਹੋਰ ਜਾਣਕਾਰੀ ਲਈ ਜਾਂ ਰਜਿਸਟਰ ਕਰਨ ਲਈ ggscf.com ਤੇ ਜਾਓ ਜਾਂ 416-564-3939 ਤੇ ਕਾਲ ਕਰੋ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ? ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-8154 6473888-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। 101 ਗਲਿਡਨ ਰੋਡ, 101 ਗਲਿਡਨ ਰੋਡ ਤੇ ਬਿਗ ਐਮ ਸਟੋਨ ਐਂਡ ਟਾਈਲਸ ਖੁੱਲਿਆ ਜੀ ਸਟੋਰ, ਤੇ ਇਹ 20 ਸਤੰਬਰ ਨੂੰ ਦੇਖ ਲਓ ਤੁਸੀਂ, ਪਿਛਲੇ ਸੈਟਰਡੇ ਨੂੰ ਗ੍ਰੈਂਡ ਓਪਨਿੰਗ ਹੋਈ ਸੀ। 20,000 ਸਕੁਅਰ ਫੁੱਟ ਦਾ ਇਹ ਸ਼ੋਰੂਮ ਆ, ਤੇ ਵੇਅਰ ਹਾਊਸ ਤਾਂ ਬਹੁਤ ਹੀ ਵੱਡਾ ਜੀ, 2,00,000 ਸਕੁਅਰ ਫੁੱਟ ਦਾ ਵੇਅਰ ਹਾਊਸ ਆ ਪਿੱਛੇ, ਤੇ ਅੱਗੇ ਹੈਗਾ ਜੀ ਸ਼ੋਰੂਮ 20,000 ਸਕੁਅਰ। ਹੋਮ ਇੰਪਰੂਵਮੈਂਟ ਦਾ ਕੋਈ ਵੀ ਸਮਾਨ, ਸੋਹਣੀਆਂ ਟਾਈਲਸ ਲੈਣੀਆਂ ਤੁਸੀਂ, ਮਤਲਬ ਗੱਲ ਕੀ ਜੀ, ਤੁਸੀਂ ਰੈਨੋਵੇਸ਼ਨ ਕਰ ਰਹੇ ਹੋ, ਕਸਟਮ ਬਿਲਡ ਘਰ ਬਣਾ ਰਹੇ ਹੋ, ਜਾਂ ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਤੁਹਾਨੂੰ ਸਮਾਨ ਚਾਹੀਦਾ, ਤੁਸੀਂ ਬਸ ਇਹਨਾਂ ਕੋਲ ਚਲੇ ਜਾਇਓ। 101 ਗਲਿਡਨ ਰੋਡ, ਬਰੈਂਪਟਨ, ਬਿਗ ਐਮ ਸਟੋਨ ਸਟੋਨ ਐਂਡ ਟਾਈਲਸ, 416-999-2446 ਇਹਨਾਂ ਦਾ ਨੰਬਰ ਆ। ਤੇ ਜੇ ਤੁਸੀਂ ਕੋਈ ਪ੍ਰੋਪਰਟੀ ਖਰੀਦੀ ਹੈ ਤੇ ਕਲੋਜ਼ਿੰਗ ਆ, ਫਿਰ ਤੁਹਾਨੂੰ ਲਾਇਰ ਹਾਇਰ ਕਰਨਾ ਪੈਣਾ, ਤੇ ਉਹੀ ਲਾਇਰ ਹਾਇਰ ਕਰਿਓ ਜਿਹੜਾ ਸਿਰਫ ਰੀਅਲ ਅਸਟੇਟ ਦਾ ਕੰਮ ਕਰਦਾ ਹੋਵੇ, ਕਿਉਂਕਿ ਜਦੋਂ ਤੁਸੀਂ ਉਹ ਲਾਇਰ ਹਾਇਰ ਕਰ ਲੈਣਾ ਜਿਹਦਾ ਕਦੇ ਧਿਆਨ ਕ੍ਰਿਮੀਨਲ ਕੇਸ ਨਹੀਂ ਹੁੰਦਾ, ਕ੍ਰਿਮੀਨਲ ਕੇਸਾਂ ਦੇ ਲਾਇਰ ਹੁੰਦੇ ਨੇ, ਹੈ ਨਾ, ਜਾਂ ਕਿਸੇ ਦਾ ਧਿਆਨ ਕੋਈ ਕਾਰਪੋਰੇਟ ਲਾਇਰ ਆ ਉਧਰ ਹੁੰਦਾ, ਜਾਂ ਕਈ ਵਾਰੀ ਕੋਈ ਫੈਮਿਲੀ ਡਿਸਪਿਊਟ ਵਾਲੇ ਲਾਇਰ ਨੇ, ਉਧਰੋਂ ਤੁਹਾਡੇ ਘਰ ਦੀ ਕਲੋਜ਼ਿੰਗ ਹੋਵੇ, ਉਧਰੋਂ ਮੀਆਂ ਬੀਵੀ ਕਿਸੇ ਹੋਰ ਦਾ ਝਗੜਾ, ਉਹਨਾਂ ਦਾ ਡਿਵੋਰਸ ਚੱਲਦਾ ਹੋਵੇ, ਤਾਂ ਧਿਆਨ ਉਧਰ ਹੀ ਰਹਿੰਦਾ ਫਿਰ, ਹੈ ਨਾ, ਵੰਡਿਆ ਜਾਂਦਾ ਧਿਆਨ। ਜਾਂ ਫਿਰ ਉਹ ਇੱਕ ਬੰਦਾ ਪਹਿਲਾਂ ਡੀਲ ਕਰਦਾ ਹੁੰਦਾ, ਫਿਰ ਉਹ ਜਦੋਂ ਕਲੋਜ਼ਿੰਗ ਵਾਲੇ ਦਿਨ ਕਿਸੇ ਹੋਰ ਵਕੀਲ ਨੂੰ, ਨਵੇਂ ਵਕੀਲ ਨੂੰ ਲਾ ਦਿੰਦੇ ਆ, ਇਹਦੇ ਨਾਲ ਫਿਰ ਕਈ ਵਾਰੀ ਤੁਹਾਡੇ ਕੰਮ ਦੇ ਵਿੱਚ ਵਿਘਨ ਪੈ ਜਾਂਦਾ। ਇਸ ਕਰਕੇ ਉਸੇ ਲਾਇਰ ਕੋਲ ਜਾਓ ਜਿਹੜਾ ਸਿਰਫ ਰੀਅਲ ਅਸਟੇਟ ਦਾ ਕੰਮ ਆ, ਜੇ ਇਮੀਗ੍ਰੇਸ਼ਨ ਦਾ ਕੰਮ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਜਾਓ, ਜੇ ਤੁਹਾਡਾ ਕੰਮ ਹੀ ਚਲੋ ਕ੍ਰਿਮੀਨਲ ਲਾਇਰ ਵਾਲਾ ਫਿਰ ਸਿੱਧਾ ਤੁਸੀਂ ਉਹਦੇ ਕੋਲ ਜਾਓ ਹਨਾ, ਪਰ ਜਦੋਂ ਰੀਅਲ ਸਟੇਟ ਦਾ ਕੰਮ ਆ ਫਿਰ ਤੁਸੀਂ ਅਮਨਦੀਪ ਕਪਲਾ ਆਸਰਾ ਲਾਇਰਸ ਵਾਲੇ ਇਹਨਾਂ ਨਾਲ ਤਾਲਮੇਲ ਕਰਨਾ, ਬੜੀ ਸਮੂਥ ਕਲੋਜ਼ਿੰਗ ਹੋਊਗੀ ਤੁਹਾਡੀ, ਕੋਈ ਸਮੱਸਿਆ ਨਹੀਂ ਆਉਣੀ। ਤੇ ਅੱਛਾ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਕਲੋਜ਼ਿੰਗ, ਸੌ ਸੌ ਮਿਲੀਅਨ ਡੇਢ ਸੌ ਮਿਲੀਅਨ ਤੱਕ ਦੀਆਂ ਕਲੋਜ਼ਿੰਗਾਂ ਕਰਦੇ ਨੇ ਵੱਡੀਆਂ ਪ੍ਰੋਪਰਟੀਜ਼ ਦੀਆਂ, ਨਾਲ ਦੀ ਨਾਲ ਪੰਜ ਸੱਤ ਲੱਖ ਦਾ ਘਰ ਮਿਲੀਅਨ ਦਾ, ਕੋਈ ਕੌਂਡੋ, ਕੋਈ ਡਿਟੈਚ ਸੈਮੀ ਡਿਟੈਚ ਟਾਊਨ ਹਾਊਸ, ਤੇ ਪੂਰੀ ਪੂਰੀ ਵਧੀਆ ਤਸੱਲੀ ਨਾਲ ਕੰਮ ਕਰਦੇ ਨੇ ਜੀ ਅਮਨਦੀਪ ਕਪਲਾ ਜੀ। 905-456-20 ਵੀ ਇਹਨਾਂ ਦਾ ਨੰਬਰ ਆ ਬਰੈਂਪਟਨ ਦੇ ਵਿੱਚ, 490 ਬਰੈਮਲੀ ਰੋਡ, ਬਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਦੇ ਆਫਿਸ, 905-456-2020। ਨਾਲ ਨਾ ਯਾਦ ਰੱਖਿਓ ਜੀ ਆਸਰਾ ਲਾਇਰਸ ਅਮਨਦੀਪ ਕਪਲਾ, 905-456-20। ਜੇ ਇਮੀਗ੍ਰੇਸ਼ਨ ਦਾ ਕੋਈ ਕੰਮ ਫਿਰ ਤੁਸੀਂ ਤਾਲਮੇਲ ਕਰ ਲਿਓ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, ਤੇ ਇਹਨਾਂ ਦਾ ਨੰਬਰ 647-646-3000 ਹੈ ਜੀ, 6476463000। ਕੋਈ ਤੁਹਾਨੂੰ ਦੋਸਤ ਮਿੱਤਰ ਕੋਈ ਬੈਕ ਹੋਮ ਇੰਡੀਆ ਤੋਂ ਕੋਈ ਪੁੱਛਦਾ ਵੀ ਅਸੀਂ ਭਾਈ ਲੀਗਲ ਤਰੀਕੇ ਨਾਲ ਕੈਨੇਡਾ ਪਹੁੰਚਣਾ, ਤੁਸੀਂ ਇਹਨਾਂ ਦਾ ਰੈਫਰੈਂਸ ਦੇ ਸਕਦੇ ਹੋ, ਜਾਂ ਤੁਸੀਂ ਵਰਕ ਪਰਮਿਟ ਤੇ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਨੂੰ, ਵਰਕ ਪਰਮਿਟ ਦੀ ਸਮੱਸਿਆ ਕੋਈ ਹੈ ਨਾ, ਕੋਈ ਵੀ ਇਮੀਗ੍ਰੇਸ਼ਨ ਸਬੰਧੀ ਜਾਣਕਾਰੀ ਲੈਣੀ ਹੈ, 647-646-3000 ਮਨਮਿੰਦਰ ਖੋਸਾ ਨਾਲ ਤਾਲਮੇਲ ਕਰ ਲਿਓ ਜੀ। ਤੁਸੀਂ ਆਪਣੀ ਗੱਲਬਾਤ ਚੱਲ ਰਹੀ ਸੀ ਸ਼ਹੀਦ ਆਜ਼ਮ ਭਗਤ ਸਿੰਘ ਤੇ ਉਹਦੀ ਸੋਚ ਬਾਰੇ ਜੀ। ਆ ਪਿਛਲੇ 300 ਸਾਲਾਂ ਦੇ ਵਿੱਚ ਭਗਤ ਸਿੰਘ ਪਹਿਲਾ ਫਿਲਾਸਫਰ ਹੋਇਆ ਜੀ, ਜਿਹਨੇ ਅੰਧ ਵਿਸ਼ਵਾਸ ਤੇ ਕੱਟੜਤਾ ਦੇ ਨਾਂ ਤੇ ਜਿਹੜਾ ਕੁਛ ਕੀਤਾ ਜਾਂਦਾ ਉਹਨੂੰ ਚੁਣੌਤੀ ਦਿੱਤੀ ਹੈ, ਬੜੇ ਸਿੱਧੇ ਤੇ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਚੁਣੌਤੀ ਦਿੱਤੀ ਹੈ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਬਈ ਪਹਿਲਾਂ ਤੁਸੀਂ ਨਾ ਆਪਣਾ ਦਿਮਾਗ ਤੇਜ਼ ਕਰੋ, ਪਹਿਲਾਂ ਘੋਖ ਕਰੋ ਤੁਸੀਂ ਹਰ ਇੱਕ ਚੀਜ਼ ਦੀ, ਐਵੇਂ ਕਿਸੇ ਦੇ ਬਿਨਾਂ ਪਰਖੇ ਪੜਤਾਲੇ ਪਿੱਛੇ ਨਾ ਲੱਗੋ, ਤੁਸੀਂ ਡਿਬੇਟ ਕਰੋ, ਸੰਵਾਦ ਕਰੋ, ਵਿਚਾਰ ਚਰਚਾ ਕਰੋ, ਅਧਿਐਨ ਕਰੋ, ਆਪਣੇ ਆਪ ਤੇ ਸ਼ੱਕ ਕਰੋ, ਆਪਣੀ ਕਹੀ ਹੋਈ ਗੱਲ ਆ ਜਿਹੜੀ ਉਹਨੂੰ ਪੜਤਾਲ ਕਰਕੇ ਪਹਿਲਾਂ ਵੇਖ ਲਓ, ਜੇ ਤੁਹਾਨੂੰ ਪੜਤਾਲ ਚੋਂ ਪੂਰੀ ਉਤਰਦੀ ਆ, ਪੂਰੀ ਠੀਕ ਲੱਗਦੀ ਆ, ਫਿਰ ਡਟ ਕੇ ਖੜੋ ਉਹਦੇ ਤੇ। ਇਹ ਨਾ ਚੱਕ ਮੈਂ ਚੁੱਲ੍ਹੇ ਵਾਂਗੂ ਅੱਜ ਕੋਈ ਹੋਰ ਗੱਲ, ਉਹ ਮੈਨੂੰ ਆਹ ਵੀ ਗੱਲ ਚੰਗੀ ਲੱਗ ਗਈ, ਲੈ ਉਹ ਵੀ ਗੱਲ ਚੰਗੀ ਲੱਗ ਗਈ, ਅੱਛਾ ਲੈ ਮੈਨੂੰ ਉਹ ਪਰਸੋਂ ਉਹਦੀ ਗੱਲ ਵੀ ਚੰਗੀ ਲੱਗ ਗਈ। ਉਹ ਤੁਹਾਡੇ ਦਿਮਾਗ ਲੱਗਿਆ ਹੋਇਆ ਭਾਈ ਸਾਹਿਬ, ਕਿਸੇ ਸਟੈਂਡ ਤੇ ਖੜੋ, ਆਪਣੇ ਵਿਰੋਧੀ ਦੇ ਵਿਚਾਰਾਂ ਦਾ ਸਤਿਕਾਰ ਕਰੋ, ਪਰ ਨਾਲ ਦੀ ਨਾਲ ਆਪਣੇ ਆਪ ਨੂੰ ਵੀ ਪਰਖ ਕੇ ਵੇਖ ਲਓ। ਸਤਿਕਾਰ ਕਰਨਾ ਹੋਰ ਗੱਲ ਆ, ਸੱਚ ਮੰਨਣਾ ਹੋਰ ਗੱਲ ਆ। ਆ ਜਿੰਨੇ ਚਿੱਟੇ ਕੱਪੜਿਆਂ ਵਾਲਾ ਸਾਧ ਲਾਣਾ ਨਾ, ਜਿਹੜਾ ਆਪਣੇ ਆਪ ਨੂੰ ਬਹੁਤ ਵੱਡੇ ਇਹ ਸਤਿਕਾਰਤ ਕਹਾਉਂਦੇ ਆ, ਇਹਨਾਂ ਦੀਆਂ ਜਦੋਂ ਤੁਸੀਂ ਜਦੋਂ ਇਹਨਾਂ ਦੇ ਕੰਮ ਪੜਤਾਲ ਕੇ ਦੇਖੋਗੇ, ਇਹ ਬੰਦੇ ਨੂੰ ਸ਼ਰਧਾਲੂ ਬਣਾਉਂਦੇ ਆ। ਧਾਰਮਿਕ ਲਾਣਾ ਸਾਰਾ ਹੀ ਤੁਹਾਨੂੰ ਸ਼ਰਧਾਲੂ ਬਣਾਉਣ ਦੀ ਕੋਸ਼ਿਸ਼ ਕਰਦਾ, ਭਗਤ ਸਿੰਘ ਕਿੰਤੂ ਪ੍ਰੰਤੂ ਦੀ ਗੱਲ ਕਰਦਾ, ਹਰ ਇੱਕ ਗੱਲ ਤੇ ਕਿੰਤੂ ਪ੍ਰੰਤੂ ਕਰੋ। ਅੱਛਾ ਮੇਰੀ ਗੱਲ ਤੋਂ ਇਹ ਅੰਦਾਜ਼ਾ ਨਾ ਲਾ ਲਿਓ, ਸ਼ਹੀਦ ਆਜ਼ਮ ਭਗਤ ਸਿੰਘ ਨੇ ਬੜਾ ਸਾਫ਼ ਤੇ ਸਪਸ਼ਟ ਕਿਹਾ ਬਈ ਧਰਮ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ, ਸੇਵਾ ਦੀ ਭਾਵਨਾ, ਸਮਰਪਿਤ ਹੋਣ ਦੀ ਭਾਵਨਾ, ਉਹ ਬਹੁਤ ਸਤਿਕਾਰ ਕਰਦਾ। ਧਰਮ ਦੇ ਵਿੱਚ ਆਪਣੇ ਅਕੀਦੇ ਪ੍ਰਤੀ, ਆਪਣੇ ਨਿਸ਼ਾਨੇ ਪ੍ਰਤੀ, ਆਪਣੇ ਉਦੇਸ਼ ਪ੍ਰਤੀ ਜਿਹੜੀ ਮਰ ਮਿਟਣ ਦੀ ਭਾਵਨਾ, ਭਗਤ ਸਿੰਘ ਉਹਦਾ ਸਤਿਕਾਰ ਕਰਦਾ। ਕਦੇ ਇਤਿਹਾਸ ਫਰੋਲ ਕੇ ਦੇਖਿਓ, ਬਾਬਾ ਰਾਮ ਸਿੰਘ ਉਹਨਾਂ ਬਾਰੇ ਭਗਤ ਸਿੰਘ ਕੀ ਕਹਿੰਦੇ ਨੇ, ਭਗਤ ਕਬੀਰ ਬਾਰੇ ਭਗਤ ਸਿੰਘ ਕੀ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਬਾਰੇ, ਬਾਬੇ ਨਾਨਕ ਬਾਰੇ, ਕਿੰਨਾ ਉਹਨਾਂ ਦੇ ਮਨ ਦੇ ਵਿੱਚ ਸਤਿਕਾਰ ਸੀ। ਪਰ ਉਹ ਇਟ ਡਜ਼ਨਟ ਮੀਨ ਬਈ ਤੁਸੀਂ ਜੇ ਮਤਲਬ ਧਾਰਮਿਕ ਆਗੂਆਂ ਦਾ ਕੋਈ ਨਾਨ ਰਿਲੀਜੀਅਸ ਬੰਦਾ ਸਤਿਕਾਰ ਕਰ ਰਿਹਾ ਤੇ ਤੁਸੀਂ ਮਤਲਬ ਉਹਨੂੰ ਸਾਰਾ ਦਿਨ ਇਹ ਕਹਿ ਕੇ ਪ੍ਰਚਾਰ ਕਰ ਨਾਸਤਿਕ ਆ। ਨਾਸਤਿਕ ਹੋਣਾ ਬੜੀ ਮਾਣ ਵਾਲੀ ਗੱਲ ਆ, ਹਰੇਕ ਬੰਦਾ ਨਾਸਤਿਕ ਨਹੀਂ ਬਣ ਸਕਦਾ। ਨਾਸਤਿਕ ਹੋਣ ਲਈ ਤੁਹਾਨੂੰ ਪਹਿਲੀ ਗੱਲ ਤਾਂ ਧਰਮ ਵਾਲਿਆਂ ਦਾ ਸਾਰਿਆਂ ਦਾ ਲਿਟਰੇਚਰ ਪੜ੍ਹਨਾ ਪੈਂਦਾ, ਘੋਖਣਾ ਪੈਂਦਾ, ਇਕੱਲੇ ਦਾ ਨਹੀਂ। ਅੱਛਾ ਵੈਸੇ ਮੈਂ ਕਈ ਵਾਰੀ ਮੈਂ ਹੈਰਾਨ ਹੁੰਦਾ ਵੀ ਸਪੋਜ਼ ਕੋਈ ਇੱਕ ਧਰਮ ਨੂੰ ਮੰਨਣ ਵਾਲਾ, ਇਹ ਗੱਲ ਆਪਾਂ ਤਾਂ ਕਰ ਰਹੇ ਕਿਉਂਕਿ ਭਗਤ ਸਿੰਘ ਨਾਨ ਰਿਲੀਜੀਅਸ ਸੀਗਾ, ਏਥੀਅਸ ਸੀਗਾ। ਉਹਨੇ ਇੱਕ ਬੜੀ ਸੋਹਣੀ ਲਿਖਤ ਲਿਖੀ ਹੈ, ਮੈਂ ਨਾਸਤਿਕ ਕਿਉਂ ਹਾਂ, ਜਿਹਨੂੰ ਤੁਸੀਂ ਐਵੇਂ ਹੀ ਕਹਿ ਕੇ ਨਾ ਤੁਸੀਂ ਉਹੀ ਕਹਿ ਕੇ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮੈਨੂੰ ਪਤਾ ਬਹੁਤੇ ਲੋਕ ਇਸ ਕਰਕੇ ਨਜ਼ਰਅੰਦਾਜ਼ ਕਰਦੇ ਨੇ ਕਿਉਂਕਿ ਉਹਨਾਂ 'ਚ ਘੋਖਣ ਦੀ ਪ੍ਰਵਿਰਤੀ ਹੈ ਨਹੀਂ, ਉਹ ਆਪਣੇ ਬਸ ਜਿਹੜੇ ਚਾਰਕ ਉਹਨਾਂ ਦੇ ਗੱਲਾਂ ਹੁੰਦੀਆਂ, ਮੰਤਰ ਮੁੰਤਰ ਹੁੰਦੇ, ਉਹਨਾਂ ਦਾ ਰਟਨ ਮੰਤਰ ਕਰਨ ਵਾਲੇ ਹੁੰਦੇ ਨੇ, ਉਹਨਾਂ 'ਚ ਹਿੰਮਤ ਹੀ ਨਹੀਂ ਹੁੰਦੀ ਗੀ। ਵੈਸੇ ਪੰਜਾਬੀ ਬਹੁਤ ਸਿਆਣੇ ਤੇ ਬਹਾਦਰ ਨੇ, ਪਰ ਪੜ੍ਹਨ ਦੇ ਵਿੱਚ ਬਹੁਤ ਘੱਟ ਯਕੀਨ ਰੱਖਦੇ ਆ। ਵੈਸੇ ਹੀ ਕੋਈ ਲੇਖ ਲਿਖਿਆ ਹੋਵੇ ਨਾ, ਪੜ੍ਹ ਕੇ ਨੀਂਦ ਆਉਣ ਲੱਗ ਜਾਂਦੀ ਉਹਨਾਂ ਨੂੰ, ਤੇ ਜੇ ਗੱਲਾਂ ਪੋਇਟਿਕ ਫਾਰਮ ਚ ਕਾਵਿਕ ਮਤਲਬ ਫਾਰਮ ਦੇ ਵਿੱਚ ਲਿਖੀਆਂ ਹੋਣ ਫਿਰ ਤਾਂ ਬਿਲਕੁਲ ਹੀ ਮਤਲਬ ਨਹੀਂ ਸਮਝਦੇ। ਕਵਿਤਾ ਦੇ ਵਿੱਚ ਜਿਹੜੇ ਸਟਾਇਰਸ ਹੁੰਦੇ ਨੇ, ਵਿਅੰਗ ਹੁੰਦਾ ਜਿਹੜਾ, ਉਹਨੂੰ ਤਾਂ ਸਮਝਦੇ ਹੀ ਨਹੀਂ। ਕਿਸੇ ਬੰਦੇ ਨੇ ਕੋਈ ਬੰਦਾ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਬਹੁਤ ਗਿਣਤੀ ਹੈ ਜਿਹੜੀ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ। ਤੇ ਮੈਨੂੰ ਇਹ ਕਹਿਣ ਚ ਵੀ ਕੋਈ ਹਿਚਕਚਾਹਟ ਨਹੀਂ ਬਈ ਧਾਰਮਿਕ ਗ੍ਰੰਥਾਂ ਦੇ ਵਿੱਚ ਕੀ ਕੁਛ ਲਿਖਿਆ ਹੋਇਆ, ਜਿਹੜੇ 90% ਆਫ ਦਾ ਰਿਲੀਜੀਅਸ ਸੈਕਟ ਉਹ ਪੜ੍ਹਦੇ ਹੀ ਨਹੀਂ, ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਦੇ ਨੇ। ਭਗਤ ਸਿੰਘ ਇਹਨਾਂ ਗੱਲਾਂ ਨੂੰ ਸੰਬੋਧਿਤ ਹੁੰਦਾ, ਬਾਰ ਬਾਰ ਇਹਨਾਂ ਗੱਲਾਂ ਬਾਰੇ ਲਿਖਦਾ ਵੀ ਜਿਹੜੀ ਤੁਹਾਡੇ ਚ ਅੰਧ ਵਿਸ਼ਵਾਸ ਦੀ ਬਿਨਾਂ ਪਰਖਿਆਂ ਪੜਤਾਲਿਆਂ ਕਿਸੇ ਦੇ ਮਗਰ ਲੱਗਣ ਦੀ ਪ੍ਰਵਿਰਤੀ ਹੈ, ਇਹਨਾਂ ਨੂੰ ਛੱਡ ਦਿਓ, ਇਹਨੇ ਸਾਨੂੰ ਸ਼ਰਧਾਲੂ ਬਣਾਇਆ ਹੋਇਆ, ਇਸ ਤੋਂ ਖਹਿੜਾ ਛਡਾਓ ਜਿੰਨੀ ਛੇਤੀ ਛਡਾ ਸਕਦੇ ਹੋ। ਹਰ ਇੱਕ ਗੱਲ ਨੂੰ ਤਰਕ ਦੀ ਕਸਵੱਟੀ ਤੇ ਪਰਖ ਕੇ ਵੇਖੋ, ਬਾਰ ਬਾਰ ਕਹਿੰਦਾ ਭਗਤ ਸਿੰਘ। ਤੇ ਅਸੀਂ ਤਾਂ ਖੁਦ ਭਗਤ ਸਿੰਘ ਨੂੰ ਨੀ ਪਰਖ ਕੇ ਵੇਖਿਆ, ਉਹ ਕੀ ਕਹਿੰਦਾ, ਕਿਸੇ ਨੂੰ ਵੀ ਨਹੀਂ ਪਰਖ ਕੇ ਵੇਖ, ਕਿਸੇ ਦੀ ਵਿਚਾਰਧਾਰਾ ਕੀ ਆ, ਪੜ੍ਹਦੇ ਹੀ ਨਹੀਂ, ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਦੇ ਹਾਂ। ਅੱਜ ਕੱਲ੍ਹ ਹੁਣ ਦੇਖੋ ਡਿਸਕਸ਼ਨ ਦਾ ਮੌਕਾ, ਅੱਜ ਕੱਲ੍ਹ ਜਦੋਂ ਗੱਲਾਂ ਸਾਹਮਣੇ ਆਉਂਦੀਆਂ ਫਿਰ ਅਸੀਂ ਡਾਂਗਾ ਚੱਕ ਲੈਂਦੇ ਹਾਂ, ਉਹ ਫਲਾਨਾ ਐਂ ਬੋਲਦਾ ਜੀ, ਆਹ ਕਰਦਾ ਜੀ, ਉਹ ਕਰਦਾ। ਡਿਸਕਸ਼ਨ ਖਤਮ ਹੋ ਗਈ ਹੈ, ਸੰਵਾਦ ਜਿਹੜਾ ਉਹ ਸੰਵਾਦ, ਮਤਲਬ ਡਿਸਕਸ਼ਨ ਦਾ ਜਿਹੜਾ ਮਾਦਾ ਸੀ ਸਾਡੇ ਚ ਉਹ ਖਤਮ ਹੋ ਗਿਆ। ਹਾਲਾਂਕਿ ਸੰਵਾਦ ਦੀ ਜਿਹੜੀ 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 ਪਰੰਪਰਾ ਹੈ ਉਹ ਬਹੁਤ ਪੁਰਾਣੀ ਹੈ, ਤੇ ਬਾਬੇ ਨਾਨਕ ਨੇ ਤਾਂ ਸੰਵਾਦ ਥਾਂ ਥਾਂ ਤੇ ਜਾ ਕੇ ਕੀਤਾ। ਜੇ ਤੁਸੀਂ ਬਾਬੇ ਨਾਨਕ ਦੀਆਂ ਚਾਰ ਉਦਾਸੀਆਂ ਦੇਖੋ ਪੜ੍ਹੋ, ਗੱਲ ਭਾਵੇਂ ਆਪਾਂ ਸ਼ਹੀਦ ਭਗਤ ਸਿੰਘ ਬਾਰੇ ਕਰ ਰਹੇ ਹਾਂ ਪਰ ਗੱਲ ਸੰਵਾਦ ਦੀ ਚੱਲ ਰਹੀ ਹੈ, ਤਾਂ ਤੁਹਾਨੂੰ ਅੰਦਾਜ਼ਾ ਹੋਜੂ ਬਈ ਸੰਵਾਦ, ਵਿਚਾਰ ਚਰਚਾ, ਡਿਬੇਟ, ਉਹਦੀ ਕਿੰਨੀ ਅਹਿਮੀਅਤ ਆ ਪੰਜਾਬ ਦੇ ਕਲਚਰ ਦੇ ਵਿੱਚ। ਅਸੀਂ ਸਾਰੀ ਦੀ ਸਾਰੀ ਛੱਡਤੀ ਬਾਬੇ ਨਾਨਕ ਦੀਆਂ ਚਾਰ ਉਦਾਸੀਆਂ ਬਾਰੇ। ਜੇ ਕਿਸੇ ਨੇ, ਮੇਰਾ ਖਿਆਲ ਤੁਸੀਂ ਸਾਰੇ ਸਿਆਣੇ ਹੋ, ਪੜ੍ਹ ਕੇ ਵੇਖਿਓ ਵੀ ਪਹਿਲੀ ਉਦਾਸੀ ਦੇ ਦੌਰਾਨ ਉਹ ਹਿੰਦੂ ਧਰਮ ਦੇ ਕੇਂਦਰਾਂ ਤੇ ਜਾ ਕੇ ਜਿਹੜੇ ਜਿਹੜੇ ਹਿੰਦੂ ਧਰਮ ਦੇ ਵਿਦਵਾਨ ਨੇ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਆ, ਸੰਵਾਦ ਕਰਦੇ ਆ ਉਹਨਾਂ ਨਾਲ ਹਰ ਇੱਕ ਗੱਲ ਤੇ, ਉਹਨਾਂ ਦੇ ਵਹਿਮਾਂ ਭਰਮਾਂ ਪਰ ਵੀ ਸੰਵਾਦ ਕਰਦੇ ਆ, ਉਹਨਾਂ ਦੀ ਪੂਜਾ ਦੀ ਵਿਧੀ ਤੇ ਸੰਵਾਦ ਕਰਦੇ ਆ। ਉਹਦੇ ਵਿੱਚੋਂ ਨਿਕਲਦੀ ਹੈ ਫਿਰ ਜਿਹੜੀ ਆਰਤੀ, ਜਦੋਂ ਉਹ ਆਰਤੀ ਕਰ ਰਹੇ ਹੁੰਦੇ ਆ ਉਧਰ, ਸ਼ਾਇਦ ਉਹ ਈਸਟ ਵਾਲੇ ਪਾਸੇ, ਪੂਰਬ ਵਾਲੇ ਪਾਸੇ, ਭਾਰਤ ਦਾ ਜਿਹੜਾ ਪੂਰਬੀ ਹਿੱਸਾ, ਬਾਬਾ ਨਾਨਕ ਜੀ ਉਹਨਾਂ ਨੂੰ ਕਹਿੰਦੇ ਨੇ ਵੀ ਕੁਦਰਤ ਦੇ ਵਿੱਚ ਤਾਂ ਸੂਰਜ, ਚੰਦ, ਤਾਰੇ, ਕੁਦਰਤ ਦੇ ਵਿੱਚ ਆਰਤੀ ਆਪਣੇ ਆਪ ਹੋ ਰਹੀ ਆ, ਥਾਲੀ ਦੇ ਵਿੱਚ ਰੱਖ ਕੇ ਜਿਹੜੀ ਤੁਸੀਂ ਕਰ ਰਹੇ ਹੋ, ਤੇ ਇਹ ਅਸਲੀ ਆਰਤੀ ਨਹੀਂ, ਅਸਲੀ ਆਰਤੀ ਨੇਚਰ ਦੇ ਵਿੱਚ ਕੁਦਰਤ ਚ ਆਪੇ ਹੀ ਹੋਈ ਜਾਂਦੀ ਹੈ। ਇਹ ਸੰਵਾਦ ਆ, ਵਿਚਾਰ ਚਰਚਾ, ਬਈ ਵਿਰੋਧੀ ਆ ਨੋਟ ਵਿਰੋਧੀ ਵੀ ਜਿਹਦਾ ਡਿਫਰੈਂਟ ਓਪੀਨੀਅਨ ਆ ਉਹਦੇ ਨਾਲ ਗੱਲਬਾਤ ਕਰਨੀ। ਖੈਰ ਬਾਬੇ ਨਾਨਕ ਦਾ ਸੰਵਾਦ ਤਾਂ ਜੇ ਤੁਸੀਂ ਵਿਚਾਰ ਚੜ੍ਹਤਾ ਪਹਿਲਾਂ ਤੋਂ ਹੀ ਪੜ੍ਹੋ, ਬਈ ਕੁਸ਼ਚਨ ਮਾਰਕ ਤਰਕ ਦੀ ਵਿਧੀ, ਜਦੋਂ ਜਨੇਊ ਪਾਉਣ ਲੱਗਦੇ ਆ, ਜਦੋਂ ਬਾਲ ਨਾਨਕ ਜੀ ਕਹਿ ਦਈਏ ਆਪਾਂ, ਬਾਬਾ ਨਾਨਕ ਤਾਂ ਬਾਅਦ ਚ ਬਣੇ ਆ, ਗੁਰੂ ਨਾਨਕ ਦੇਵ ਜੀ ਤਾਂ ਬਾਅਦ ਚ ਬਣੇ ਆ, ਉਦੋਂ ਹੀ ਕੁਸ਼ਚਨ ਕਰਦੇ ਆ ਵੀ ਜੇ ਇਹੋ ਜਿਹਾ ਜਨੇਊ ਹੈਗਾ ਤਾਂ ਪੰਡਤ ਤੇਰੇ ਕੋਲੇ ਤਾਂ ਸਾਨੂੰ ਦੇ, ਜਿਹਦੇ ਚ ਉਹਨਾਂ ਨੇ ਗੁਣਾਂ ਦਾ ਵੇਰਵਾ ਦਿੱਤਾ, ਇਹ ਜਨੇਊ ਜੀ ਆ ਕਾ ਹੈ ਹੀ ਤਾਂ ਪਾਂਡੇ ਘੱਤ। ਅੱਛਾ ਫਿਰ ਉਹ ਬਾਬਾ ਨਾਨਕ ਜੀ ਦੱਖਣ ਦੇ ਵਿੱਚ ਜਾਂਦੇ ਆ ਜਿੱਥੇ ਬੁੱਧ ਤੇ ਜੈਨ ਮਤ ਦੇ ਕੇਂਦਰ ਨੇ, ਬੋਧੀ ਤੇ ਜੈਨੀ ਵਿਦਵਾਨਾਂ ਦੇ ਨਾਲ ਵਿਚਾਰ ਚਰਚਾ ਕਰਦੇ ਆ। ਬੋਧੀ ਤੇ ਜੈਨੀ ਤੁਹਾਨੂੰ ਪਤਾ ਉਹ ਕਿਸੇ ਸੁਪਰ ਪਾਵਰ ਨੂੰ ਮੰਨਦੇ ਨਹੀਂ, ਸੁਪਰ ਨੈਚੁਰਲ ਪਾਵਰ ਨੂੰ। ਬਾਬਾ ਨਾਨਕ ਜੀ ਕਹਿੰਦੇ ਸਾਰਾ ਕੁਛ ਇੱਕ ਨਿਯਮ ਚ, ਇੱਕ ਹੁਕਮ ਚ ਬੰਨਿਆ ਹੋਇਆ। ਉਹ ਬੋਧੀ ਤੇ ਜੈਨੀ ਵਿਦਵਾਨ ਕਹਿੰਦੇ ਆ ਵੀ ਇਹਦੇ ਪਿੱਛੇ ਨਿਯਮ ਚ ਤਾਂ ਬੰਨਿਆ ਹੋਇਆ ਪਰ ਇਹਦੇ ਪਿੱਛੇ ਕੁਛ ਨਹੀਂ ਗਾ, ਇਹ ਨਿਯਮ ਆ ਜਿਹੜੇ ਉਹ ਆਪਣੇ ਆਪ ਚੱਲਦੇ ਨੇ। ਦੇਖੋ ਕਿੱਡੀ ਤਕੜੀ ਡਿਸਕਸ਼ਨ ਆ, ਕਿੰਨਾ ਤਕੜਾ ਸੰਵਾਦ ਹੋ ਰਿਹਾ, ਓਪੋਜ਼ਿਟ ਓਪੀਨੀਅਨ ਵਾਲੇ ਜਿਹੜੇ ਵਿਦਵਾਨ ਨਾਲ ਡਿਸਕਸ਼ਨ ਕਰ ਰਹੇ ਆ। ਬਾਬਾ ਨਾਨਕ ਜੀ ਜਦੋਂ ਤੀਜੀ ਉਦਾਸੀ ਦੌਰਾਨ ਇਸਲਾਮ ਦੇ ਕੇਂਦਰਾਂ ਵੱਲ ਜਾਂਦੇ ਨੇ, ਇਸਲਾਮ ਦੇ ਜਿਹੜੇ ਵਿਦਵਾਨ ਨੇ ਉਹਨਾਂ ਨਾਲ, ਮਤਲਬ ਉਹਨਾਂ ਦੀ ਡਿਬੇਟ ਹੁੰਦੀ ਹੈ ਕਿੰਨੇ ਸੋਹਣੇ ਤਰੀਕੇ ਨਾਲ। ਅੱਛਾ ਚੌਥੀ ਉਦਾਸੀ ਦੇ ਦੌਰਾਨ ਜਦੋਂ ਗੋਰਖ ਜਿਹੜੇ ਸਾਧ ਹੁੰਦੇ ਨੇ, ਗੋਰਖ ਦੇ ਜਿਹੜੇ ਚੇਲੇ ਹੁੰਦੇ ਨੇ, ਉਹਨਾਂ ਨਾਲ ਬਾਬਾ ਨਾਨਕ ਦੀ ਵਿਚਾਰ ਚਰਚਾ ਹੁੰਦੀ ਹੈ, ਡਿਬੇਟ, ਅਸੀਂ ਤਾਂ ਭੁੱਲ ਗਏ। ਉਹ ਭਗਤ ਸਿੰਘ ਮਤਲਬ ਕੀ ਕਰਦਾ, ਭਗਤ ਸਿੰਘ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਡੀਆਂ ਗੱਲਾਂ ਨੇ, ਹਰੇਕ ਗੱਲ ਤੇ ਡਿਬੇਟ ਦੀ ਗੱਲ ਕਰਦਾ, ਵਿਚਾਰ ਚਰਚਾ ਦੀ ਗੱਲ ਕਰਦਾ ਵੀ ਜਿਹੜੀ ਗੱਲ ਦਲੀਲ ਚ ਪੂਰੀ ਉਤਰਦੀ ਆ, ਸਾਡੇ ਦਿਮਾਗ ਦੇ ਵਿੱਚ ਉਹ ਪ੍ਰੋਸੈਸ ਚੱਲਣਾ ਚਾਹੀਦਾ। ਪਰ ਇਹ ਬੜਾ ਅਨਫੋਰਚੂਨੇਟ ਆ ਬਈ ਆ ਪਿਛਲੇ 200-300 ਸਾਲਾਂ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਉਹ ਡਿਬੇਟ ਦੀ ਪ੍ਰਥਾ ਖਤਮ ਹੋ ਗਈ ਆ, ਡਾਂਗ ਨੇ ਲੈ ਲਈ ਆ ਡਿਬੇਟ ਦੀ ਪ੍ਰਥਾ। ਜਿਹੜੀ ਜਦੋਂ ਕੋਈ ਗੱਲ ਕਰਦਾ ਕਿਸੇ ਦੇ ਮਨ ਚ ਵਿਚਾਰ ਆਉਂਦਾ, ਉਹ ਡਾਂਗਾਂ ਵਾਲੇ ਇਕੱਠੇ ਹੋ ਜਾਂਦੇ ਆ। ਇਹ ਹੁਣ ਤਾਂ ਡਾਂਗਾਂ ਵਾਲੇ ਇਕੱਠੇ ਹੁੰਦੇ ਆ ਨਾ, ਆਹ ਪਹਿਲਾਂ ਬੰਦੂਖਾਂ ਵਾਲੇ ਇਕੱਠੇ ਹੋ ਜਾਂਦੇ ਸੀ। ਅੱਜ ਕੁਦਰਤੀ ਮੈਨੂੰ ਯਾਦ ਆਇਆ ਹੁਣੇ, ਵਿਸ਼ੇ ਤੋਂ ਬਾਹਰ ਨਹੀਂ ਜਾਂਦਾ, ਅਜਨਾਲਾ ਪਿੰਡ ਦੇ ਕੋਲੇ ਛੀਨਿਆਂ ਦੇ ਵਿੱਚ ਕਾਮਰੇਡ ਬਲਦੇਵ ਸਿੰਘ ਮਾਨ ਹੁੰਦੇ ਸੀ ਤੇ 26 ਸਤੰਬਰ ਨੂੰ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਸੀ। ਇੰਨੇ ਨੇਕ ਇਨਸਾਨ, ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਲੋਕਾਂ ਦੇ ਕੰਮਾਂ ਲਈ ਲਾਈ। ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹੁੰਦੇ ਸੀ, ਹਰਾਵਲ ਦਸਤਾ ਪਰਚਾ ਨਿਕਲਦਾ ਹੁੰਦਾ ਸੀ ਸਾਰੀ ਉਮਰ। ਉਹ ਜਿੰਨੀ ਕੁ ਵੀ ਯੰਗ ਏਜ ਉਹਨਾਂ ਦੀ ਨਿਕਲੀ, ਉਹਨਾਂ ਨੇ ਸਰਕਾਰ ਦੇ ਖਿਲਾਫ ਸਟਰਗਲ ਦੇ ਵਿੱਚ ਲਾਈ। ਮੈਨੂੰ ਪਤਾ 1983 ਚ ਅਸੀਂ ਕਾਲਜ ਪੜ੍ਹਦੇ ਹੁੰਦੇ ਸੀ, ਬਿਜਲੀ ਦੇ ਰੇਟ ਵੱਧ ਸੀ, ਉਹਨਾਂ ਖਿਲਾਫ ਐਜੀਟੇਸ਼ਨ ਚੱਲੀ। ਉਹ ਇੱਕ ਦਿਨ ਅਜਨਾਲੇ ਤੋਂ ਉਤਰ ਕੇ ਆਪਣੇ ਪਿੰਡ ਨੂੰ ਚੱਲੇ ਸੀ, ਪਿੰਡ ਦੇ ਸਰਪੰਚ ਸੀ, ਬੰਦੂਕਖਾਨਿਆਂ ਨੇ ਗੋਲੀ ਮਾਰਤੀ। ਇੱਕ ਚੰਗਾ ਭਲਾ ਨੇਕ ਇਨਸਾਨ ਜਿਹਨੇ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਕੰਮ ਲਾਉਣੀ ਸੀ, ਬਸ ਬੰਦੂਕਾਂ ਦੀ ਭੇਟ ਚੜ ਗਿਆ। ਮਤਲਬ ਜਿਹੜਾ ਪੰਜਾਬ ਦੇ ਵਿੱਚ ਡਿਬੇਟ ਦਾ ਕਲਚਰ ਸੀ, ਸੰਵਾਦ ਦਾ ਕਲਚਰ ਸੀ, ਜਿਹੜਾ ਵਿਚਾਰ ਚਰਚਾ ਦਾ ਕਲਚਰ ਸੀ, ਉਹ ਬਦਲ ਕੇ ਡਾਂਗਾਂ ਤੇ ਲੈ ਆਇਆ। ਹੁਣ ਵੀ ਜੇ ਕੋਈ ਗੱਲ ਕਹਿੰਦਾ ਨਾ, ਫੇਸਬੁੱਕ ਤੇ ਗਾਲਾਂ ਦੀ ਬਰਸਾਤ ਹੁੰਦੀ ਆ। ਉਹ ਭਾਈ ਹਰੇਕ ਬੰਦਾ ਉਹ ਜਿਹੜਾ ਹੈਗਾ ਉਹ ਉਹਦਾ ਸੋਚਣ ਪ੍ਰਕਿਰਿਆ ਅਲੱਗ ਅਲੱਗ, ਪਰਿਵਾਰਕ ਬੈਕਗਰਾਉਂਡ ਆ, ਉਹਦੀ ਸੋਚ ਦਿਮਾਗ ਦੇ ਵਿੱਚ ਬਿਲੀਅਨਸ ਆਫ ਨਿਊਰੋਨਸ ਨੇ, ਉਹਨਾਂ ਦੇ ਅਲੱਗ ਅਲੱਗ ਕਨੈਕਸ਼ਨ, ਉਹਨਾਂ ਦੇ ਅਲੱਗ ਅਲੱਗ ਕਨੈਕਸ਼ਨ ਬਣਦੇ ਨੇ, ਉਹਨਾਂ ਦੀ ਸੋਚਣ ਦੀ ਪ੍ਰਕਿਰਿਆ ਅਲੱਗ ਅਲੱਗ ਆ। ਤੁਸੀਂ ਉਹਨਾਂ ਨੂੰ ਧੱਕੇ ਨਾਲ ਇੱਕ ਕਿਵੇਂ ਬਣਾ ਲਓਗੇ? ਲੋ ਮੈਂ ਤੁਹਾਨੂੰ ਹੁਣੇ ਇੱਕ ਗੱਲ ਦੱਸਦਾ, ਤੁਹਾਡਾ ਮੇਰੇ ਨਾਲ ਮੈਨੂੰ ਪਤਾ ਮਤਭੇਦ ਹੋਊਗਾ। ਸਾਨੂੰ ਪੜ੍ਹਾਇਆ ਇਹ ਗਿਆ ਵੀ ਸਾਡੇ ਤੋਂ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਨਾ, ਉਹ ਕਹਿੰਦੇ ਜੀ ਰਿਸ਼ੀ ਮੁਨੀ ਹਜ਼ਾਰਾਂ ਸਾਲ ਜ਼ਿੰਦਗੀ ਜਿਉਂਦੇ ਸੀ। ਕੋਰਾ ਝੂਠ ਆ, ਜਿਹੜੇ ਗ੍ਰੰਥਾਂ ਦੇ ਵਿੱਚ ਲਿਖੀ ਹੋਈ ਗੱਲ ਆ ਬਿਲਕੁਲ ਝੂਠ ਆ, ਇਹ ਹੋ ਹੀ ਨਹੀਂ ਸਕਦਾ। ਵਿਗਿਆਨ ਨੇ ਇਹ ਗੱਲ ਲੱਭੀ ਹੈ ਬਈ 19ਵੀਂ ਸਦੀ ਦੇ ਅੱਧ ਤੱਕ, ਸੁਣੋ ਮੇਰੀ ਗੱਲ ਧਿਆਨ ਨਾਲ, ਯਾਨੀ 1850-1840 ਤੱਕ ਬੰਦੇ ਦੀ ਐਵਰੇਜ ਏਜ ਜਿਹੜੀ 30 ਸਾਲ ਸੀ। ਜਿੰਨੇ ਬੱਚੇ ਪੈਦਾ ਹੁੰਦੇ ਸ਼ੁਰੂ ਤੋਂ, ਜਦੋਂ ਤੋਂ ਬੰਦਾ ਆਇਆ, ਜਦੋਂ ਤੋਂ ਬੰਦਾ ਜੰਗਲਾਂ 'ਚ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਪਹਿਲੀ ਗੱਲ ਤਾਂ ਪੈਦਾ ਹੁੰਦੇ ਹੀ ਬੱਚੇ ਮਰ ਜਾਂਦੇ ਸੀ। ਦੂਜੀ ਗੱਲ, ਜਿਹੜੇ ਜਿਹੜੇ ਰਹਿੰਦੇ ਸੀ ਮਾੜੇ ਮੋਟੇ 2-4 ਸਾਲ ਵਾਲਾ, ਤੋਂ ਕਿਸੇ ਬਿਮਾਰੀ ਨਾਲ ਮਰ ਜਾਂਦੇ ਸੀ। 30 ਸਾਲ ਐਵਰੇਜ ਏਜ ਸੀ 19ਵੀਂ ਸਦੀ ਦੇ ਅੱਧ ਤੱਕ, 1850 ਤੱਕ। ਅੱਛਾ, ਫੇਰ ਥੋੜੀ ਬਹੁਤ ਸਾਇੰਸ ਆਈ, ਮਾੜਾ ਮੋਟਾ ਲੋਕ ਸੋਚਣ ਲੱਗੇ, 5-7 ਸਾਲ ਹੋਰ ਵੱਧ ਗਈ। ਅੱਜ ਐਵਰੇਜ ਏਜ ਕਿੰਨੀ ਆ? ਅੱਜ ਸਾਡੇ ਬਜ਼ੁਰਗ 90-90 ਸਾਲ ਦੇ ਆ। ਇਹ ਵਿਗਿਆਨ ਕਰਕੇ ਆ, ਇਹ ਸਾਇੰਸ ਕਰਕੇ ਆ। ਇਸੇ ਕਰਕੇ 100 ਸਾਲ ਪਹਿਲਾਂ ਭਗਤ ਸਿੰਘ ਕਹਿੰਦਾ ਉਹ ਵਿਗਿਆਨ ਨੂੰ ਅਪਣਾ ਲਓ, ਵਿਗਿਆਨ ਨੂੰ, ਵਿਗਿਆਨਕ ਸੋਚ ਨੂੰ ਅਪਣਾ ਲਓ। ਅਸੀਂ ਕੀ ਕਰਦੇ ਆ? ਅਸੀਂ ਜ਼ਿੰਦਗੀ ਜਿਉਣ ਲਈ ਤਾਂ ਵਿਗਿਆਨ ਅਪਣਾਇਆ ਹੋਇਆ, ਉਹ ਤਾਂ ਜ਼ਿੰਦਗੀ ਜਿਉਣ ਲਈ ਤਾਂ ਬੂਟ ਵੀ ਵਿਗਿਆਨ ਨੇ ਦਿੱਤੇ ਆ, ਪੈਂਟ, ਸ਼ਰਟ, ਬੈਲਟ, ਸਾਰਾ ਕੁਛ ਵਿਗਿਆਨ ਨੇ ਦਿੱਤਾ, ਕਾਰ ਵੀ ਵਿਗਿਆਨ ਨੇ ਦਿੱਤੀ, ਰੇਡੀਓ ਵੀ ਵਿਗਿਆਨ ਨੇ ਦਿੱਤਾ, ਮਾੜੀ ਜੀ ਪ੍ਰੋਬਲਮ ਆਉਂਦੀ ਆ ਉਹ ਹਸਪੀਟਲ, ਉਹ ਵੀ ਵਿਗਿਆਨ ਨੇ ਦਿੱਤਾ, ਡਾਕਟਰ ਨੇ ਸਰਜਰੀ ਕਰ ਦੇਣੀ ਆ ਉਹ ਵੀ ਵਿਗਿਆਨ ਨੇ, ਹੈਨਾ, ਲਾਈਟਾਂ ਵੀ ਵਿਗਿਆਨ ਦੀਆਂ, ਠੰਡ, ਏਸੀ, ਫਰਨੈਸ, ਸਾਰਾ ਕੁਛ ਵਿਗਿਆਨ ਦਾ। ਤੇ ਮੱਥਾ ਕਿਹਦੇ ਅੱਗੇ ਰਗੜਨਾ? ਪੱਥਰ ਦੇ ਭਗਵਾਨ ਅੱਗੇ, ਸਾਧ ਅੱਗੇ, ਪੈਰਾਂ ਥੱਲੇ ਹੱਥ ਕਿਹਦੇ ਦੇਣੇ? ਸਾਧ ਅੱਗੇ, ਚਿੱਟੇ ਚੋਲੇ ਵਾਲਾ, ਕਿਉਂ? ਉਹ ਸਾਡੇ ਜੀ ਧਰਮ ਦਾ ਵਿਗਿਆਨ ਆ। ਅੱਛਾ, ਉਸੇ ਵਿਗਿਆਨ ਦੀਆਂ ਸਹੂਲਤਾਂ ਦਾ ਫਾਇਦਾ ਲੈ ਕੇ ਇਹ ਪਹਿਲਾਂ ਜਿਹੜੇ ਸਤਸੰਗ ਕਰਦੇ ਹੁੰਦੇ ਸੀ ਉਹ ਹੁਣ ਫੇਸਬੁੱਕ ਦੇ ਉੱਤੇ ਓਪਨ ਲਾਈਵ ਹੁੰਦੇ ਆ, ਲਾਈਵ ਹੋ ਕੇ ਕਹਿੰਦੇ ਆ ਇਹ ਵਿਗਿਆਨ ਕੁਛ ਨਹੀਂ ਹੈ ਜੀ, ਇਹ ਸਭ ਭਗਵਾਨ ਕਾ ਦੀਆ, ਭਗਵਾਨ ਕੀ ਭਗਤੀ ਕਰੋ। ਤੇ ਫਿਰ ਕਿਹੜੇ ਭਗਵਾਨ ਦੀ? ਉਹੀ ਭਗਵਾਨ ਜਿਸਨੇ ਹਮੇ ਆਸ਼ੀਰਵਾਦ ਦੀਆ। ਤੇ ਭਗਵਾਨ ਸਾਰਿਆਂ ਦਾ ਅੱਡ ਅੱਡ, ਮੇਰਾ ਅੱਡ, ਤੁਹਾਡਾ ਅੱਡ, ਤੁਹਾਡਾ ਅੱਡ, ਉਹ ਭਗਵਾਨ ਆਪਸ ਵਿੱਚ ਦੀ ਲੜਦੇ ਨਹੀਂ, ਅਸੀਂ ਲੜ ਲੈਂਦੇ ਭਗਵਾਨਾਂ ਦੇ ਨਾਂ ਤੇ। ਭਗਤ ਸਿੰਘ ਨੇ ਸਾਰਾ ਕੁਛ ਲਿਖਿਆ ਦੋਸਤੋ, ਸਭ ਕੁਛ ਲਿਖਿਆ, ਪੜ੍ਹ ਲਿਓ, ਬੜਾ ਹਾਸਾ ਆਊਗਾ ਤੁਹਾਨੂੰ। ਪ੍ਰੋਬਲਮ ਤਾਂ ਇਹ, ਅਸੀਂ ਪੜ੍ਹਦੇ ਨਹੀਂ, ਹੈਨਾ, ਕੋਖਦੇ ਨਹੀਂ। ਭਗਤ ਸਿੰਘ ਤਾਂ ਆਪਦੀਆਂ ਗੱਲਾਂ ਜਿਹੜੀਆਂ ਸੀ, ਦੇਖੋ ਜੀ, ਉਹਨੇ ਸੋਚੀਆਂ, ਪੜ੍ਹੀਆਂ, ਘੋਖਿਆ, ਉਹ ਤਾਂ ਬੜੇ ਨਜ਼ਾਰੇ ਨਾਲ ਸ਼ਹੀਦ ਹੋ ਗਿਆ। ਉਹ ਜਿਉਂਦਾ ਨੌਜਵਾਨ, ਉਹ ਨੌਜਵਾਨ ਹੀ ਆ, ਦੇਖ ਲਓ, ਜਦੋਂ ਫੋਟੋ ਦੇਖਦੇ ਆ ਨੌਜਵਾਨ, ਸਾਡੇ ਗੋਡੇ ਗਿੱਟੇ ਦੁਖਣ ਲੱਗ ਜਾਂਦੇ ਆ। ਅਸੀਂ ਨੌਜਵਾਨ ਹੁੰਦੇ ਹੋਏ ਵੀ ਆਪਦੀ ਜ਼ਿੰਦਗੀ ਆ ਜਿਹੜੀ ਉਹਨੂੰ ਸੋਹਣੇ ਤਰੀਕੇ ਨਾਲ ਨਹੀਂ ਜਿਉਂਦੇ। ਵਿਚਾਰ ਤਾਂ ਹੈ ਹੀ ਨਹੀਂ ਸਾਡੇ ਕੋਲ, ਵਿਚਾਰਾਂ ਤੋਂ ਲੈਣਾ ਕੀ ਆ? ਸਵੇਰੇ ਉੱਠ ਕੇ ਪਰੌਂਠੇ ਖਾ ਲੈਂਦੇ ਹਾਂ, ਡਾਲਰ ਕਮਾ ਕੇ ਅਸੀਂ ਚੱਲ ਬਹੁਤ ਅੱਛਾ। ਪੰਜਾਬੀ ਵੈਸੇ ਦਲੇਰ ਨੇ, ਬਹਾਦਰ ਨੇ, ਪਰ ਪਤਾ ਨਹੀਂ ਸੋਸ਼ਲ ਮੂਵਮੈਂਟਸ ਦੇ ਵਿੱਚ ਪੰਜਾਬੀ ਜਿਹੜੇ ਹੈਗੇ ਨੇ ਨਾ ਉਹ ਪਿਛਲੱਗ ਬਹੁਤ ਨੇ। ਦੁਨੀਆਂ ਦੇ ਵਿੱਚ ਮੂਵਮੈਂਟਸ ਉੱਠ ਰਹੀਆਂ, ਬਹੁਤ ਮੂਵਮੈਂਟਸ ਉੱਠ ਰਹੀਆਂ ਦੁਨੀਆਂ ਦੇ ਵਿੱਚ, ਚੰਗੀਆਂ ਮੂਵਮੈਂਟਸ ਉੱਠ ਰਹੀਆਂ। ਆਹ ਦੇਖੋ ਫਲਸਤੀਨ ਵਾਲੇ ਮਸਲੇ ਦੇ ਉੱਤੇ ਭਾਵੇਂ ਮਤਲਬ ਅਮਰੀਕਾ ਤਕੜਾ, ਇਜ਼ਰਾਈਲ ਤਕੜਾ, 150 ਦੇਸ਼ਾਂ ਨੇ ਵਕਤ ਪਾਇਆ ਹੋਇਆ, ਠੀਕ ਆ, ਬੱਚਿਆਂ ਨੂੰ ਮਾਰਿਆ ਜਾ ਰਿਹਾ, ਆਈ ਮੀਨ ਗਲਤ ਆ ਉਹ ਜਿਹੜਾ ਕੁਛ ਮਾਰਿਆ ਜਾ ਰਿਹਾ, ਪਰ ਇਸ ਕੁਛ ਦੇ ਬਾਵਜੂਦ ਵੀ ਦੁਨੀਆ ਜਿਹੜੀ ਇਕੱਠੀ ਆ ਇਸ ਮਸਲੇ ਦੇ ਉੱਤੇ ਵੀ ਤੁਸੀਂ ਜਿਹੜੇ ਜਾਬਰ ਲੋਕ ਨੇ ਤੁਸੀਂ ਐਂ ਜਬਰ ਨਹੀਂ ਕਰ ਸਕਦੇ। ਟੈਰਰ ਤੁਸੀਂ ਐਂ ਨਹੀਂ ਫੈਲਾ ਸਕਦੇ। ਜੇ ਹਮਾਸ ਨੇ ਟੈਰਰ ਫੈਲਾਇਆ ਉਹ ਵੀ ਗਲਤ, ਜੇ ਇਜ਼ਰਾਈਲ ਆ ਜਿਹੜਾ ਉਹ ਸਰਕਾਰੀ ਟੈਰਰ ਫੈਲਾ ਰਿਹਾ ਉਹ ਵੀ ਗਲਤ ਆ। ਉਹ ਤਾਂ ਹੀ ਤਾਂ ਕਹਿੰਦੇ ਆ, ਉਹ ਜਦੋਂ ਕੋਈ ਆਰਗੇਨਾਈਜੇਸ਼ਨ ਸਟੂਡੈਂਟ ਆਰਗੇਨਾਈਜੇਸ਼ਨ ਬਣਦੀ ਹੁੰਦੀ ਸੀ ਨਾ ਕਾਲਜ ਦੇ ਵਿੱਚ, ਤੇ ਮਾਂ ਪਿਓ ਰੋਕਦੇ ਹੁੰਦੇ ਸੀ ਬੱਚਿਆਂ ਨੂੰ, ਉਹ ਤੁਸੀਂ ਨੀ ਇੱਧਰ ਪਿੱਛੇ ਲੱਗਣਾ ਇਹਨਾਂ ਦੇ, ਉਹਨਾਂ ਨੂੰ ਬੱਚਿਆਂ ਦਾ ਭਵਿੱਖ ਅੱਗੇ ਲੱਗ। ਇਸੇ ਕਰਕੇ ਉਹ ਗੀਤ ਚ ਵੀ ਮੀਨੂ ਸਿੰਘ ਨੇ ਗਾਇਆ ਵੀ ਭਗਤ ਸਿੰਘ ਜੰਮੇ ਤਾਂ ਸਹੀ, ਗੁਆਂਢੀਆਂ ਦੇ ਘਰੇ ਜੰਮੇ, ਸਾਡੇ ਨਾ ਜੰਮੇ, ਜੇ ਸਾਡੇ ਘਰੇ ਜੰਮੂ ਤਾਂ ਪੁਲਿਸ ਆਊਗੀ, ਹੈਨਾ। ਤੇ ਆ ਜਿੰਨੇ ਸਾਡੇ ਹੁਣ ਉੱਥੇ ਜਿਹੜੇ ਦੇਸ਼ ਚ ਅਸੀਂ ਆਏ ਆ ਮਜਬੂਰੀ ਵਸ, ਜਿੱਥੋਂ ਅਸੀਂ ਭੱਜ ਕੇ ਆਏ ਆ ਕਹਿ ਲਓ, ਜਾਂ ਅਸੀਂ ਮਜਬੂਰ ਹੋ ਕੇ ਆਏ ਆ, ਕਿਉਂ ਆਏ ਆ ਵੀ ਬੰਦੇ ਦੀ ਸੇਫਟੀ ਨੀ, ਸਿਕਿਉਰਿਟੀ ਨੀ, ਕੋਈ ਦੇਸ਼ ਨੇ ਅੱਗੇ ਨੂੰ ਵਿਕਾਸ ਕਰਨਾ ਉਹਦਾ ਕੋਈ ਨਕਸ਼ਾ ਨਹੀਂ, ਧਰਮ ਦੇ ਨਾਂ ਤੇ ਹੀ ਆ ਸਾਰਾ ਕੁਛ, ਹੈ ਨਾ। ਇੱਥੇ ਅਸੀਂ ਮੁਸਲਮਾਨ ਨਹੀਂ ਰਹਿਣ ਦੇਣੇ, ਇੱਥੇ ਅਸੀਂ ਸਿੱਖ ਘੱਟ ਗਿਣਤੀ ਨਹੀਂ ਰਹਿਣ ਦੇਣੇ, ਉਸ ਥਾਂ ਤੇ ਅਸੀਂ ਹਿੰਦੂ ਨਹੀਂ ਰਹਿਣ ਦੇਣੇ। ਮੋਦੀ ਸਾਹਿਬ ਕਹਿੰਦੇ ਆ ਹਿੰਦੀ ਹਿੰਦੂ ਹਿੰਦੁਸਤਾਨ ਹਿੰਦੂ ਨੇਸ਼ਨ ਬਣੂਗਾ ਇਹ, ਕਦੇ ਉਹ ਸਿੱਖਾਂ ਦੇ ਅੱਧੇ ਹਿੱਸੇ ਨੂੰ ਨਾਰ ਲਾ ਲੈਂਦੇ ਆ, ਕਦੇ ਉਹ ਕੁਛ ਕਰਾ ਦਿੰਦੇ ਆ, ਕਦੇ ਕੁਛ ਕਰਾ ਦਿੰਦੇ ਆ, ਕਦੇ ਸਰਕਾਰ ਕਿਸੇ ਨੂੰ ਕਿਸੇ ਮਾਈਨੋਰਿਟੀ ਦੇ ਕਿਸੇ ਹਿੱਸੇ ਨੂੰ ਕਿਵੇਂ ਵਰਤ ਲੈਂਦੀ ਹੈ। ਭਗਤ ਸਿੰਘ ਨੇ ਸਾਰਾ ਕੁਛ ਦੱਸਿਆ ਹੋਇਆ ਦੋਸਤੋ। ਭਗਤ ਸਿੰਘ ਨੇ ਇਹ ਵੀ ਦੱਸਿਆ ਇੰਡੀਅਨਸ ਨੂੰ ਬਈ ਜੇ ਤੁਸੀਂ ਨਾ ਸੁਧਰੇ ਨਾ, ਭਗਤ ਸਿੰਘ ਨੇ ਕਿਹਾ ਜਿੱਥੇ ਇਨਕਲਾਬ ਦੇ ਪ੍ਰੋਗਰਾਮ ਦਾ ਖਰੜਾ ਤਿਆਰ ਕੀਤਾ ਉਹਨੇ, ਨਾਲ ਦੀ ਨਾਲ ਇਹੀ ਕਿਹਾ ਉਹਨੇ, ਇਹ ਵੀ ਕਿਹਾ ਕਹਿੰਦੇ ਜੇ ਤੁਸੀਂ ਨਾ ਸੁਧਰੇ, ਜੇ ਤੁਸੀਂ ਨਾ ਸੋਚਣਾ ਸ਼ੁਰੂ ਕੀਤਾ ਤਾਂ ਆਹ ਤਾਂ ਜਿਹੜੇ ਗੋਰੇ ਅੰਗਰੇਜ਼ ਆ ਨਾ, ਕਹਿੰਦੇ ਕਾਲੇ ਅੰਗਰੇਜ਼ ਆ ਤੁਹਾਡੇ ਤੇ ਰਾਜ ਕਰਨਗੇ। ਹੋ ਰਿਹਾ ਕਿ ਨਹੀਂ ਹੋ ਰਿਹਾ? ਉਹੀ ਕੁਛ ਆ ਨਾ, ਪੜਿਓ ਜ਼ਰੂਰ ਭਗਤ ਸਿੰਘ ਨੂੰ ਦੋਸਤੋ, ਪੜਿਓ। ਤੁਹਾਨੂੰ ਹੈਰਾਨੀ ਹੋਊ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਨੌਜਵਾਨ ਜਿਹਦੇ ਬਾਰੇ ਅਸੀਂ ਕੁਛ ਪੜਿਆ ਹੀ ਨਹੀਂ, ਜਿਹਦੀਆਂ ਅਸੀਂ ਗੱਲਾਂ ਹੀ ਸੁਣਦੇ ਹਾਂ। ਗੱਲਾਂ ਕਿਹੋ ਜਿਹੀਆਂ ਸੁਣਦੇ ਹਾਂ? ਖੰਘੇ ਸੀ ਤਾਂ ਟੰਗੇ ਸੀ, ਮੁੱਛ ਦੇ ਉੱਤੇ ਹੱਥ ਆ ਸਾਡਾ, ਹੈ ਨਾ, ਪਸਤੌਲ ਸਾਡੇ ਕੋਲੇ ਆ। ਉਹ ਪਸਤੌਲ ਦਾ ਕੋਈ ਵਾਹ ਵਾਸਤਾ ਨਹੀਂ ਭਗਤ ਸਿੰਘ ਦਾ, ਉਹ ਤਾਂ ਉਹਦੀ ਮਜਬੂਰੀ ਬਣ ਗਈ ਸੀ। ਇੱਕ ਨੈਸ਼ਨਲ ਸਿੰਬਲ ਹੁੰਦਾ ਕੋਈ, ਉਹ ਕੋਈ ਮਤਲਬ ਜਦੋਂ ਤੁਸੀਂ ਨਿਹੱਥਿਆਂ ਦੇ ਉੱਤੇ ਗੋਲੀ ਚਲਾਉਂਦੇ ਹੋ ਜਿਹੋ ਜਿਹਾ, ਦੇਖੋ ਤੁਹਾਡੇ ਵਿਰੁੱਧ, ਤੁਹਾਡਾ ਵਿਰੋਧੀ ਵੀ ਆ ਕੋਈ ਬੰਦਾ, ਤੁਹਾਡਾ ਵਿਰੋਧੀ ਆ ਕੋਈ, ਕੋਈ ਉਹਦੇ ਤੇ ਕੋਈ ਉਹਨੂੰ ਡੰਡਾ ਮਾਰ ਕੇ ਮਾਰ ਦਿੰਦਾ, ਤੁਹਾਡੀ ਜ਼ਮੀਰ ਕਹੂ ਯਾਰ ਭਾਵੇਂ ਮੇਰਾ ਵਿਰੋਧੀ ਸੀ, ਮੇਰਾ ਦੁਸ਼ਮਣ ਸੀ, ਉਹਨੂੰ ਐਂ ਮਾਰਨਾ ਗਲਤ ਆ, ਕਿਸ ਹਿੰਸਾ ਦੇ ਨਾਲ ਮਾਰਨਾ ਗਲਤ ਆ। ਕਿਤੇ ਪ੍ਰੋਟੈਸਟ ਹੋ ਰਿਹਾ, ਲਓ ਤੁਸੀਂ ਸੁਣੋ, ਕਿਤੇ ਪ੍ਰੋਟੈਸਟ ਹੋ ਰਿਹਾ, ਕਿਸੇ ਗੱਲ ਕਰਕੇ ਪ੍ਰੋਟੈਸਟ ਹੋ ਰਿਹਾ, ਤੁਸੀਂ ਉਹਦੇ ਨਾਲ ਸਹਿਮਤ ਨਹੀਂ, ਪਰ ਪ੍ਰੋਟੈਸਟ ਕਰਨਾ ਉਹਨਾਂ ਦਾ ਅਧਿਕਾਰ ਆ। ਉਹ ਜਿਹੜੀ ਮਰਜ਼ੀ ਗੱਲ ਤੇ ਪ੍ਰੋਟੈਸਟ, ਤੁਸੀਂ ਦਲੀਲ ਨਾਲ ਕਹੋ ਵੀ ਤੁਹਾਡੀ ਗੱਲ ਆ ਜਿਹੜੀ ਇਹ, ਜਿਹੜੀ ਗੱਲ ਤੇ ਤੁਸੀਂ ਪ੍ਰੋਟੈਸਟ ਕਰ ਰਹੇ, ਮੈਂ ਇਹਦੇ ਨਾਲ ਸਹਿਮਤ ਨਹੀਂ, ਪਰ ਬੋਲਣ ਦਾ ਅਧਿਕਾਰ ਨਹੀਂ ਤੁਸੀਂ ਕਿਸੇ ਤੋਂ ਖੋ ਸਕਦੇ। ਇਸ ਗੱਲ ਕਰਕੇ ਜਿਹੜਾ ਉਹ ਬਿੱਲ ਪੇਸ਼ ਕੀਤਾ ਜਾ ਰਿਹਾ ਸੀਗਾ, ਉਹਦੇ ਖਿਲਾਫ ਭਾਰਤੀ ਲੋਕ ਇਕੱਠੇ ਹੋਏ ਸੀ, ਉਹਦੇ ਚ ਲਾਲਾ ਲਾਜਪਤ ਰਾਏ ਵੀ ਸੀ, ਉਸ ਤੋਂ ਬਾਅਦ ਉਹਦੇ ਤੇ ਲਾਠੀਚਾਰਜ ਕੀਤਾ ਲੋਕਾਂ ਦੇ ਉੱਤੇ, ਇਸ ਕਰਕੇ ਜਿਹਨੇ ਲਾਠੀਚਾਰਜ ਕੀਤਾ ਸੀਗਾ, ਬਾਅਦ ਤੋਂ ਬਾਅਦ ਚਲੋ ਕੰਟਰੋਵਰਸੀ ਆ, ਲੋਕ ਕਹਿੰਦੇ ਕੰਟਰੋਵਰਸੀ ਆ ਵੀ ਲਾਲਾ ਲਾਜਪਤ ਰਾਏ ਬਾਅਦ ਚ ਉਹ ਜ਼ਖਮੀ ਹੋ ਕੇ ਮਰੇ ਸੀ। ਭਗਤ ਸਿੰਘ ਨੇ ਉਸ ਭਗਤ ਸਿੰਘ ਦੇ ਸਾਥੀਆਂ ਨੇ ਉਹਨਾਂ ਨੂੰ ਡਿਸਿਪਲਿਨ ਦੇ ਤਹਿਤ ਜਿਹੜੀ ਸੋਸ਼ਲਿਸਟ ਰਿਪਬਲਿਕਨ ਆਰਮੀ ਸੀ ਉਹਨਾਂ ਦਾ ਡਿਸੀਜਨ ਸੀਗਾ ਬਈ ਇਹਦਾ ਬਦਲਾ ਲਿਆ ਜਾਣਾ। ਬਸ ਉਹ ਇੱਕ ਐਵੇਂ ਹੀ ਵਿੱਚ ਸੀਗਾ, ਉਹ ਫੌਜੀ ਜਿਹਾ ਇੱਕ ਨਾਮ ਹੈ ਭੁੱਲ ਗਿਆ ਉਹਦਾ, ਫੌਜੀ ਨੀ ਪੁਲਿਸ ਵਾਲਾ, ਉਹ ਪਾਸੇ ਨਹੀਂ ਸੀ ਹੁੰਦਾ ਗਾ, ਇਸ ਕਰਕੇ ਉਹਨੂੰ ਗੋਲੀ ਆ ਜਿਹੜੀ ਮਾਰੀ ਗਈ ਸੀ, ਜਿਹੜੀ ਕਿ ਗਲਤ ਸੀ। ਭਗਤ ਸਿੰਘ ਲਿਖਦਾ ਵਾਰ ਵਾਰ ਲਿਖਦਾ ਵੀ ਕਿਸੇ ਮਜਬੂਰੀ ਬਸ ਪਾਰਟੀ ਦੇ ਫੈਸਲੇ ਤਹਿਤ ਇਹ ਫੈਸਲਾ, ਪਰ ਮਨੁੱਖੀ ਜਾਨ ਦਾ ਮੈਨੂੰ ਬੇਹੱਦ ਅਫਸੋਸ ਆ। ਹਿੰਸਾ ਦੇ ਰਾਹ ਤੋਂ ਭਗਤ ਸਿੰਘ ਨੇ, ਭਗਤ ਸਿੰਘ ਦਾ ਮਹਾਤਮਾ ਗਾਂਧੀ ਦੇ ਨਾਲ ਬਹੁਤ ਜ਼ਿਆਦਾ ਵਿਰੋਧ ਰਿਹਾ, ਪਰ ਸਟਿਲ ਭਗਤ ਸਿੰਘ ਨੇ ਉਹਦੇ ਓਪੀਨੀਅਨ ਦੀ ਜਿਹੜਾ ਲੋਕ ਪੱਖੀ ਸੀ ਕਦਰ ਕੀਤੀ ਹੈ। ਭਗਤ ਸਿੰਘ ਮਹਾਤਮਾ ਗਾਂਧੀ ਬਾਰੇ ਲਿਖਦਾ ਵੀ ਮੈਂ ਇਹਨਾਂ ਦੀ ਗੱਲ ਨਾਲ ਇਸ ਨਾਲ ਨਹੀਂ ਸਹਿਮਤ, ਇਸ ਨਾਲ ਭਗਤ ਸਿੰਘ ਮਹਾਤਮਾ ਗਾਂਧੀ ਬਾਰੇ ਇੰਨਾ ਕੁ ਕੁਛ ਲਿਖਦਾ, ਤੁਸੀਂ ਪੜ੍ਹ ਕੇ ਦੇਖ ਲਿਓ। ਪਰ ਫਿਰ ਵੀ ਕਹਿੰਦਾ ਜਿਹੜੀ ਮਹਾਤਮਾ ਗਾਂਧੀ ਦੇ ਵਿੱਚ ਜਿਹੜਾ ਗੁਣ ਆ ਵੀ ਹਰ ਗੱਲ ਦੇ ਉੱਤੇ ਲੋਕਾਂ ਨੂੰ ਮੋਬਿਲਾਈਜ਼ ਕਰਦਾ, ਮੈਂ ਉਹਦਾ ਸਤਿਕਾਰ ਕਰਦਾ, ਹਰ ਇੱਕ ਗੱਲ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਂਦਾ। ਭਾਰਤ ਦਾ ਜਿਹੜਾ ਆਜ਼ਾਦੀ ਸੰਗਰਾਮ ਹੈ ਨਾ, ਉਹਦੇ ਦੋ ਪਿੱਲਰ ਨੇ, ਇੱਕ ਮਹਾਤਮਾ ਗਾਂਧੀ ਤੇ ਇੱਕ ਭਗਤ ਸਿੰਘ, ਚਲੋ ਆਪਾਂ ਮੋਟੇ ਰੂਪ ਜੇ ਕਹਿਣਾ ਹੋਵੇ, ਹੈਨਾ। ਕੱਲਾ ਜਦੋਂ ਭਗਤ ਸਿੰਘ ਦੀ ਗੱਲ ਕਰਦੇ, ਕੱਲੇ ਭਗਤ ਸਿੰਘ ਦੀ ਗੱਲ ਹੀ ਨਹੀਂ ਕਰਦੇ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸਾਰਿਆਂ ਦੀ ਗੱਲ, ਮਤਲਬ ਸਿੰਬੋਲਿਕ ਆ ਭਗਤ ਸਿੰਘ। ਭਾਰਤੀ ਆਜ਼ਾਦੀ ਦੀ ਜਿਹੜੀ ਉਹ ਲਹਿਰ ਦਾ ਉਹ ਹਿੱਸਾ, ਜਿਹੜੇ ਕਹਿੰਦੇ ਸੀ ਕਿ ਦੂਜਿਆਂ ਨੂੰ, ਜਿਹੜਾ ਕਾਂਗਰਸ ਵਾਲਾ ਹਿੱਸਾ ਸੀ, ਕਾਂਗਰਸ ਵਾਲਾ ਹਿੱਸਾ ਜਿਹਦੀ ਨੁਮਾਇੰਦਗੀ ਭਗਤ, ਜਿਹਦੀ ਨੁਮਾਇੰਦਗੀ ਇਹ ਮਹਾਤਮਾ ਗਾਂਧੀ, ਮੋਤੀ ਲਾਲ ਨਹਿਰੂ ਇਹ ਕਰ ਰਹੇ ਸੀ, ਭਗਤ ਸਿੰਘ ਇਹਨਾਂ ਦੇ ਉਲਟ ਸੀ। ਉਹ ਕਹਿੰਦੇ ਸੀ ਇਹ ਨਾ ਇੱਥੇ ਇਹ ਐਕਚੁਲੀ ਟਰਾਂਸਫਰ ਆਫ ਪਾਵਰ ਚਾਹੁੰਦੇ, ਆਪ ਪਾਵਰ ਲੈਣਾ ਚਾਹੁੰਦੇ ਆ, ਇਹ ਤਾਂ ਛੋਟਾ ਮੋਟਾ ਡੋਮੀਨੀਅਨ ਸਟੇਟਸ ਵਗੈਰਾ ਲੈਣਾ ਚਾਹੁੰਦੇ, ਅਸੀਂ ਪੂਰਨ ਆਜ਼ਾਦੀ ਚਾਹੁੰਦੇ ਹਾਂ। ਅਸੀਂ ਇਹੋ ਜਿਹਾ ਸਮਾਜ ਸਿਰਜਣਾ ਚਾਹੁੰਦੇ ਹਾਂ ਜਿਵੇਂ ਪਹਿਲਾਂ ਗੱਲ ਕੀਤੀ, ਜਿੱਥੇ ਹਰੇਕ ਕਿਸਮ ਦੀ ਐਕਸਪਲੋਟੇਸ਼ਨ ਬੰਦ ਹੋਵੇ। ਇਹ ਭਗਤ ਸਿੰਘ ਦਾ ਜਿਹੜਾ ਨਿਸ਼ਾਨਾ ਸੀ ਦੋਸਤੋ। ਇਸ ਕਰਕੇ ਸਾਡੇ ਜਿਹੜੇ ਇਤਿਹਾਸ ਦੇ ਵਿੱਚ ਹੀਰੋ ਨੇ ਉਹਨਾਂ ਨੂੰ ਪੜ੍ਹਨਾ, ਉਹਨਾਂ ਨੂੰ ਘੋਖਣਾ, ਉਹਨਾਂ ਦੀ ਵਿਚਾਰਧਾਰਾ ਨੂੰ ਘੋਖਣਾ, ਅੰਨੇ ਸ਼ਰਧਾਲੂ ਨਹੀਂ ਬਣਨਾ ਚਾਹੀਦਾ। ਜੇ ਕਿਤੇ ਭਗਤ ਸਿੰਘ ਦਾ ਆਪ ਕਹਿੰਦਾ ਵੀ ਜੇ ਕਿਤੇ ਤੁਹਾਨੂੰ ਕੋਈ ਗੱਲ ਗਲਤ ਲੱਗਦੀ ਉਹਦਾ ਕ੍ਰਿਟਿਸਿਜ਼ਮ ਕਰੋ। ਇਹ ਧਾਰਮਿਕ ਕੱਟੜਪੰਥੀ ਹੁੰਦੇ ਆ ਜਿਹੜੇ ਕਹਿੰਦੇ ਨਾ ਜੀ, ਜਿਹੜੀ ਇੱਕ ਵਾਰੀ ਗੱਲ ਲਿਖੀ ਗਈ ਉਹ ਲਿਖੀ ਗਈ, ਉਹ ਸੱਚ ਆ। ਇਸ ਤਰ੍ਹਾਂ ਨਹੀਂ ਹੁੰਦਾ, ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਸੱਚ ਬਦਲਦਾ ਰਹਿੰਦਾ, ਸੱਚ ਐਬਸੋਲਿਊਟ ਨਹੀਂ ਕਦੇ ਵੀ ਹੁੰਦਾ। ਜਿਹੜਾ ਅੱਜ ਸਾਨੂੰ ਸੱਚ ਲੱਗਦਾ ਉਹ ਹੋ ਸਕਦਾ ਆਉਂਦੇ ਸਾਲਾਂ ਦੇ ਵਿੱਚ ਉਹ ਸੱਚ ਰਹੇ ਹੀ ਨਾ, ਹਾਲਾਤ ਬਦਲਦੇ ਹੁੰਦੇ। ਸੱਚ ਆ ਜਿਹੜਾ ਉਹ ਪਲੇਟਫਾਰਮ ਜਿਹੜੇ ਤੇ ਖੜੇ ਹੋ ਤੁਹਾਨੂੰ ਸੱਚ ਲੱਗਦਾ, ਉਹ ਨਾਂ ਵਾਲੀ ਗੱਲ ਆ। ਤੁਸੀਂ ਨਾਂ ਲਿਖ ਦਿਓ ਸਾਹਮਣੇ, ਜਿਹੜਾ ਬੰਦਾ ਖੜਾ ਜਿਹਦਾ ਫੇਸ ਤੁਹਾਡੇ ਇੰਨੀ ਆ ਉਹਨੂੰ ਉਹ 6 ਲੱਗੂਗਾ। ਜਦੋਂ ਤੁਸੀਂ ਸਾਇੰਸ ਦਾ, ਜਿਹਦੀ ਭਗਤ ਬਾਰ ਬਾਰ ਗੱਲ, ਜਿਹਦੀ ਭਗਤ ਸਿੰਘ ਬਾਰ ਬਾਰ ਗੱਲ ਕਰਦਾ, ਸਾਇੰਸ ਦਾ ਤੇ ਰਿਲੀਜਨ ਦਾ ਇਹੀ ਫਰਕ ਆ। ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਰਿਲੀਜੀਅਸ ਜਿਨ੍ਹਾਂ ਦੇ ਵਿਊਜ਼ ਨੇ ਉਹਨਾਂ ਦੀ ਵੀ ਆਪਾਂ ਰਿਸਪੈਕਟ ਕਰਦੇ ਹਾਂ, ਪਰ ਜਦੋਂ ਤਰਕ ਦੀ ਕਸਵੱਟੀ ਤੇ ਪਰਖ ਕੇ ਵੇਖਦੇ ਹਾਂ ਤੇ ਫੇਰ ਸਾਇੰਸ ਦੇ ਜ਼ਿਆਦਾ ਨੇੜੇ ਭਗਤ ਸਿੰਘ ਹੈਗਾ। ਭਗਤ ਸਿੰਘ ਸਾਇੰਸ ਨੂੰ ਅਪਹੋਲਡ ਕਰਦਾ, ਹੈਨਾ। ਇਸੇ ਕਰਕੇ ਜਿਹੜੇ ਧਾਰਮਿਕ ਕੱਟੜ ਲੋਕ ਨੇ ਭਗਤ ਸਿੰਘ ਉਹਨਾਂ ਨੂੰ ਭੈੜਾ ਲੱਗਦਾ। ਇਹ ਸੱਚਾਈ ਆ ਦੋਸਤੋ। ਭਗਤ ਸਿੰਘ ਦੀ ਜਿਹੜੀ ਬੁੱਕ ਆ ਨਾ, ਮੈਂ ਨਾਸਤੇ ਕਿਉਂ ਹਾਂ, ਉਹ ਪੜ੍ਹੋ। ਪਹਿਲੀ ਗੱਲ ਤਾਂ ਨਾ, ਆਪਾਂ ਇੱਕ ਦਿਨ ਉਹ ਸਾਧੂ ਬੇਨਿੰਗ ਜੀ ਨੂੰ ਲੈ ਕੇ ਆਏ ਸੀ ਨਾ, ਜਿਹਨਾਂ ਨੇ ਦੋ ਬੁੱਕਸ ਲਿਖੀਆਂ ਹੋਈਆਂ ਨਾਸਤਿਕ ਬਾਣੀ, ਤੇ ਉਹ ਭਗਤ ਸਿੰਘ ਨੇ ਲਿਖਤ ਲਿਖੀ ਆ ਮੈਂ ਨਾਸਤੇ ਕਿਉਂ, ਉਹਦੇ ਤੁਹਾਡੇ ਸਾਰੇ ਛੋਟੇ ਮੋਟੇ ਸਵਾਲਾਂ ਦੇ ਜਵਾਬ ਨੇ। ਰੱਬ ਹੈਗਾ ਨਹੀਂ ਹੈਗਾ, ਕਿੱਥੋਂ ਆਇਆ, ਇਹ ਪਤਾ ਤੁਹਾਨੂੰ ਵੀ ਆ, ਬਸ ਕਿਉਂਕਿ ਸਾਨੂੰ ਸਿਖਾਇਆ ਗਿਆ ਰਟਣ ਮੰਤਰ। ਜਦੋਂ ਤੋਂ ਜੰਮੇ ਆ ਅਸੀਂ ਰੱਬ 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 ਕਹਿ ਕੇ ਨਾ ਸਾਨੂੰ ਇੰਨੇ ਸ਼ਰਧਾਲੂ ਬਣਾਤਾ, ਬਸ ਉਹ ਰੱਬ। ਉਹ ਮੈਂ ਤਾਂ ਆਪ ਕਿਤੇ ਕਿਤੇ ਹੈਰਾਨ ਹੁੰਦਾ, ਉਹਨਾਂ ਵੀ ਜਿੰਨੇ ਮਹਾਂਪੁਰਸ਼ ਆਏ ਆ 500-700 ਹਜ਼ਾਰਾਂ 2000 ਸਾਲ ਪਹਿਲਾਂ ਹੀ ਆਏ, ਅੱਜ ਕੱਲ੍ਹ ਤਾਂ ਕੋਈ ਦਿਸਦਾ ਨੀਗਾ। ਜਾਂ ਫਿਰ ਆਹ ਮਹਾਂਪੁਰਸ਼ ਨੇ ਸਤਿਗੁਰੂ ਜੀ ਰਾਮ ਰਹੀਮ ਜੀ ਜਿਹੜੇ ਜੇਲ੍ਹਾਂ 'ਚ ਬੈਠੇ ਨੇ, ਹੈ ਨਾ, ਰਾਮ ਆਸਰਾ ਜੀ, ਆਸਾ ਰਾਮ ਜੀ, ਹੈਨਾ, ਇਹ ਵੀ ਪਤਾ ਨਹੀਂ ਅੱਜ ਤੋਂ 200 ਸਾਲਾਂ ਬਾਅਦ ਲੋਕ ਇਹਨਾਂ ਨੂੰ ਵੀ ਵੱਡੇ ਵੱਡੇ ਸਤਿਗੁਰੂ ਕਹਿਣ ਲੱਗ ਜਾਣਗੇ। ਫਿਰ ਕਹਿਣਗੇ ਸਾਡੇ ਬਾਬਾ ਜੀ ਸੀ ਨਾ ਜਿਹੜੇ ਸਾਡੇ ਸਤਿਗੁਰੂ ਜੀ, ਸਰਕਾਰ ਨੇ ਬਹੁਤ ਧੱਕਾ ਕੀਤਾ ਉਹਨਾਂ ਨੂੰ, ਧੱਕੇ ਨਾਲ ਅੰਦਰ ਦੇਤਾ, ਹੈਨਾ। ਹੁਣ ਵੀ ਚੱਲ ਹੀ ਰਿਹਾ ਉਹ ਜਿਹੜੇ ਰਾਮ ਰਹੀਮ, ਕੀ ਨਾਂ ਉਹਨਾਂ ਦਾ, ਸਰਸੇ ਵਾਲਾ ਸਾਹ ਦਾ ਜਿਹੜਾ, ਰਾਮ ਰਹੀਮ ਹੀ ਕਹਿੰਦੇ ਆ ਉਹਨੂੰ। ਉਹ ਚੌਥੇ ਕੁ ਦਿਨ ਜੇਲ੍ਹ ਤੋਂ ਬਾਹਰ ਆਇਆ ਹੁੰਦਾ, ਮੌਜ ਕਰਦਾ ਜੇਲ੍ਹ ਦੇ ਵਿੱਚ ਵੀ, ਜੇਲ੍ਹ ਤੋਂ ਬਾਹਰ ਵੀ ਮੌਜ ਕਰਦਾ, ਅੰਨੇ ਸ਼ਰਧਾਲੂ ਉਹਦੇ। ਕੋਰਟ ਨੇ ਪ੍ਰੂਵ ਕਰਤਾ ਵੀ ਉਹ ਬਲਾਤਕਾਰੀ ਹੈ, ਅੰਨੇ ਸ਼ਰਧਾਲੂ। ਅੱਛਾ, ਜੇ ਤੁਸੀਂ ਪੜ੍ਹੋਗੇ ਨਾ, ਉਹ ਪ੍ਰੂਵ ਕਰਨ ਦੇ ਵਿੱਚ ਰੋਲ ਕਿਹਦਾ ਸੀ, ਉਹ ਵੀ ਜਿਹੜੇ ਤਰਕਸ਼ੀਲ ਸੋਚ ਵਾਲੇ ਸੀ, ਉਹ ਪੱਤਰਕਾਰ ਦਾ ਕਤਲ ਕਰਾਇਆ ਸੀ ਇਹਨੇ। ਆਪਾਂ ਐਂ ਕਰਦੇ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈਂਦੇ ਹਾਂ, ਫਿਰ ਹੋਰ ਗੱਲਾਂ ਕਰਦੇ ਹਾਂ। ਲੈ ਦੱਸੋ ਭਲਾ ਇਹਦੇ ਚ ਸਮਝ ਨਾ ਆਉਣ ਵਾਲੀ ਭਲਾ ਕਿਹੜੀ ਗੱਲ ਆ, ਵੀ ਮੈਂ ਤੁਹਾਨੂੰ ਮਾਰਕੀਟ ਪ੍ਰਾਈਸ ਤੋਂ ਤਕਰੀਬਨ $1,00,000 ਸਸਤਾ ਕਰ ਦਵਾਈ ਦੇਣਾ। ਪੁੱਛੋ ਭਲਾ ਕਿਵੇਂ? ਇਸ ਵਕਤ ਮੇਰੇ ਕੋਲ ਬੈਂਕ ਸੇਲ ਦੀਆਂ 90 ਪ੍ਰਾਪਰਟੀ ਦੀ ਲਿਸਟ ਪਈ ਹੈ ਜਿਨ੍ਹਾਂ ਨੂੰ ਵੇਚਣ ਲਈ ਬੈਂਕਾਂ ਕਾਹਲੀਆਂ ਨੇ। ਤੁਸੀਂ ਬਸ ਮੈਨੂੰ 647-384-3 ਬੈਂਕ ਸੇਲ ਟੈਕਸਟ ਕਰ ਦਿਓ ਜਾਂ ਫਿਰ ਮੈਨੂੰ ਕਾਲ ਕਰ ਲਿਓ, ਪਰ ਤੁਹਾਡਾ $1,00,000 ਮੈਂ ਜ਼ਰੂਰ ਬਚਾ ਦੇਣਾ। ਇਹ ਪੈਸੇ ਸੰਭਾਲ ਕੇ ਰੱਖ ਲਿਓ, ਵਕਤ ਪੈਣ ਤੇ ਕੰਮ ਆਉਣਗੇ। ਉਹ ਸੱਚ ਨਾ ਦੱਸਣਾ ਤਾਂ ਮੈਂ ਭੁੱਲ ਹੀ ਗਿਆ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473003636। ਲੋ ਆ ਵੇਖ ਲਓ, ਟੈਕਸਟ ਆ ਵੀ ਗਿਆ। ਤੁਸੀਂ ਮੌਜਾਂ ਲੁੱਟੋ, ਮੈਨੂੰ ਇਹਨਾਂ ਦਾ $1,00,000 ਬਚਾ ਲੈਣ ਦਿਓ।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ, ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੱਟ ਬਣਾਵਾਂਗੇ। ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋਕ ਕੰਸਟਰਕਸ਼ਨ 410-841-0478 ਸਰਵ ਲੋਕ ਕੰਸਟਰਕਸ਼ਨ।
ਉਹ ਜੀ, ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ?
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 ਰਣਵੀਰ ਡਰਾਈਵ, 206 ਮਿਸੀਸਾਗਾ, ਡੀਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫੇਰ ਨਿੱਘਾ ਸਵਾਗਤ ਦੋਸਤੋ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਨੂੰ ਜਾਣਕਾਰੀ ਦੇਣੀ ਹੈ ਦੋਸਤੋ, ਬਈ ਜੇ ਤੁਸੀਂ ਪ੍ਰਾਪਰਟੀ ਲੱਭ ਰਹੇ ਹੋ, ਘਰ ਲੱਭ ਰਹੇ ਹੋ ਤੇ ਮਾਰਕੀਟ ਪ੍ਰਾਈਸ ਤੋਂ ਇੱਧਰ ਉੱਧਰ ਤੁਸੀਂ ਦੇਖਦੇ ਰਹਿੰਦੇ ਹੋ, ਬਹੁਤ ਐਪਸ ਨੇ ਅੱਜ ਕੱਲ੍ਹ, ਹੈ ਨਾ, ਵੈਬਸਾਈਟਸ ਨੇ, ਦੇਖਦੇ ਹੋ ਤੁਸੀਂ ਆਪਣੀ ਪੜਤਾਲ ਵਗੈਰਾ ਕਰ ਲਓ, ਪਰ ਮਾਰਕੀਟ ਪ੍ਰਾਈਸ ਤੋਂ $1-1.5 ਲੱਖ ਸਸਤਾ ਘਰ ਲੈਣਾ ਤਾਂ ਫਿਰ ਤੁਸੀਂ ਸੰਪਰਕ ਕਰ ਲਿਓ ਜ਼ਰੂਰ। ਇਹ ਕੋਈ ਮੈਂ ਐਵੇਂ ਗੱਲ ਨਹੀਂ ਕਹਿ ਰਿਹਾ, ਤੁਹਾਨੂੰ ਦਿਖਾ ਵੀ ਦੇਵਾਂਗੇ ਵੀ ਆਹ ਘਰ ਇੰਨੇ ਸਸਤੇ ਲੈ ਕੇ ਦਿੱਤੇ ਆ, ਕਿਉਂਕਿ ਬੈਂਕ ਸੇਲ ਵਾਲੇ ਘਰ ਨੇ। ਬੈਂਕਾਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਚਾਹੁੰਦੀਆਂ ਹੁੰਦੀਆਂ ਜਦੋਂ ਪਾਵਰ ਆਫ ਸੇਲ ਤੇ ਪ੍ਰਾਪਰਟੀ ਆਉਂਦੀ ਆ। ਤੇ ਤੁਸੀਂ ਜਿਹੜੇ ਏਰੀਆ 'ਚ ਤੁਹਾਨੂੰ ਕੋਈ ਪ੍ਰਾਪਰਟੀ ਚਾਹੀਦੀ ਆ ਉਹ ਸਾਨੂੰ ਦੱਸ ਦਿਓ, ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ, ਅਸੀਂ ਤੁਹਾਨੂੰ ਪ੍ਰਾਪਰਟੀ ਦੀ ਲਿਸਟ ਆ ਜਿਹੜੀ ਭੇਜ ਦੇਣੀ ਆ। ਰਾਣਾ ਜੀ ਨਾਲ ਕਰ ਲਿਓ ਸੰਪਰਕ ਤੁਸੀਂ 905-915-8484 ਤੇ, ਜਾਂ ਮੇਰੇ ਨਾਲ ਸੰਪਰਕ ਕਰ ਲਿਓ 6473008436, 6473384436 ਹੈਗਾ ਜੀ ਨੰਬਰ। ਤੇ ਬਸ ਜੀ, ਸਮਾਂ ਆਪਣਾ ਸਮਾਪਤ ਹੋਣ ਵਾਲਾ ਤੇ ਤੁਸੀਂ ਹੁਣ, ਕੱਲ ਨੂੰ ਹੈਗਾ ਜੀ ਭਗਤ ਸਿੰਘ ਦਾ ਜਨਮ ਦਿਨ, ਤੇ ਤੁਸੀਂ ਭਗਤ ਸਿੰਘ ਦੀਆਂ 2-4 ਕੋਈ ਕੋਟੇਸ਼ਨਾਂ ਪੜ੍ਹ ਲਿਓ, 2-4 ਲਿਖਤਾਂ ਪੜ੍ਹ ਲਿਓ ਤੇ ਬਸ, ਇਕੱਲਾ ਭਗਤ ਸਿੰਘ ਕਹਿਣਾ ਠੀਕ ਨਹੀਂ, ਥੋੜੀ ਜਿਹੀ ਪੜਤਾਲ ਕਰਕੇ ਵੇਖ ਲਿਓ ਭਗਤ ਸਿੰਘ ਕਹਿੰਦਾ ਕੀ ਸੀ, ਹੈਨਾ। ਨੋਰਮਲ ਹੁਣ ਆਮ ਤਾਂ ਰਿਵਾਜ਼ ਚੱਲਿਆ ਹੋਇਆ ਬਹੁਤ ਸਾਲਾਂ ਦਾ, ਬੁੱਤ ਲਾ ਦਿੰਦੇ ਆ ਭਗਤ ਸਿੰਘ ਦਾ, ਬੁੱਤ ਲਾ ਕੇ ਬਸ ਜੀ ਅਸੀਂ ਭਗਤ ਸਿੰਘ ਦੇ ਹੈਗੇ ਹਾਂ ਚੇਲੇ, ਤੇ ਮੁੱਖ ਮੰਤਰੀ ਬਣ ਗਏ ਜੀ ਭਗਤ ਸਿੰਘ ਦੇ, ਬੰਨ ਕੇ ਖੱਟੀਆਂ ਪੱਗਾਂ ਪਰਨੇ ਵਾਲੀਆਂ। ਹਾਲਾਂਕਿ ਭਗਤ ਸਿੰਘ ਦੀ ਜ਼ਿੰਦਗੀ ਬਾਰੇ ਦੇਖਿਓ, ਕੋਈ ਭਗਤ ਸਿੰਘ ਨੂੰ ਇਹ ਟੋਪੀ ਵਾਲਾ ਭਗਤ ਸਿੰਘ ਆ, ਕੋਈ ਕਹੀ ਜਾਂਦਾ ਇਹ ਭਗਤ ਸਿੰਘ ਆ, ਪੱਗ ਵਾਲਾ ਭਗਤ ਸਿੰਘ ਆ, ਪਹਿਲਾਂ ਸਾਰੇ ਭਗਤ ਸਿੰਘ ਨੂੰ ਅਪਣਾਉਂਦੇ ਹੁੰਦੇ ਸੀ, ਜਦੋਂ ਤੋਂ ਭਗਤ ਸਿੰਘ ਦੀਆਂ ਲਿਖਤਾਂ ਬਾਹਰ ਆ ਗਈਆਂ ਵੀ ਮੈਂ ਤਾਂ ਨਾਨ ਰਿਲੀਜੀਅਸ ਆ, ਹੁਣ ਕਿਸੇ ਨੂੰ ਉਹ ਟੈਰੋਰਿਸਟ ਲੱਗਦਾ, ਕਿਸੇ ਨੂੰ ਕੁਛ ਲੱਗਦਾ, ਪਰ ਫਿਰ ਵੀ ਲੋਕ ਫਿਰ ਵੀ ਉਹਦਾ ਨਾਂ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਜਦੋਂ ਅਸਲੀ ਚਿਹਰਾ ਭਗਤ ਸਿੰਘ ਦਾ ਦੇਖਣਾ ਤਾਂ ਉਹ ਲਿਖਤਾਂ ਦੇ ਵਿੱਚੋਂ ਹੀ ਲੱਭਣਾ। ਖੈਰ ਜੀ, ਸਮਾਂ ਹੁਣ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਫਿਰ ਹੁਣ ਆਪਾਂ ਸੋਮਵਾਰ ਨੂੰ ਮਿਲਾਂਗੇ। ਹੈਵ ਅ ਨਾਈਸ ਵੀਕਐਂਡ, ਧੰਨਵਾਦ ਜੀ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ट्रक ड्राइवर भाइयों, अब यूएस और कनाडा में अनलिमिटेड डाटा, डीवर टेलीकम्युनिकेशन के साथ फुल स्पीड, नो रुकावट। सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उम्रे के लिए, डीवर टेल के साथ हमेशा रहो ऑनलाइन। दूर दराज इलाका कोई प्रॉब्लम नहीं, घर हो या केबिन, डीवर टेल की हाई स्पीड इंटरनेट चलती है दुनिया के किसी भी कोने में। विजिट करें DeverTel.com या कॉल करें 416-243-9836, 416-243-9836। कनेक्शन आपका दुनिया के साथ।
हबीबी, कम टू दुबई। Scope Real Estate, with over 20 years of success in Dubai's property market, is bringing an exclusive roadshow to the Marriott Hotel, downtown Toronto, October 4th and 5th. From luxury seafront living to smart, high-yield apartments, we've got options for every investor, plus flexible payment plans. Don't miss out. Call 437-998-5098 or visit scoperealestatedubai.com today.
आपको पर्सनल सपोर्ट वर्कर क्यों बनना चाहिए? दूसरों के जीवन में बदलाव लाने के लिए। केवल 5 महीनों में अपना सर्टिफिकेट प्राप्त करें और केयर के क्षेत्र में अपना करियर शुरू करें। अधिक जानने के लिए